ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ, ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ, ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮੀਠਾ ਲਾਇਆ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮੀਠਾ ਲਾਇਆ, ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨੈਣੀ ਦੇਖੋ ਗੁਰਦਰਸ਼ਨੋ, ਨੈਣੀ ਦੇਖੋ ਗੁਰਦਰਸ਼ਨੋ, ਗੁਰਚਰਣੀ ਮੱਥਾ ਪੈਰੀ ਮਾਰਗ ਗੁਰ ਚੱਲਦਾ, ਪੱਖਾ ਫੇਰੀ ਹੱਥਾ, ਅਕਾਲ ਮੂਰਤ ਹਿਰਦੈ ਧਿਆਏ ਦਾ, ਦਿਨ ਰਹਿਣ ਜਪੰਥਾ, ਮੈਂ ਛੱਡਿਆ ਸਗਲ ਅਪਾਇਣ, ਪਰਵਾਸੈ ਗੁਰ ਸਮਰੱਥਾ, ਗੁਰ ਬਖਸ਼ਿਆ ਨਾਮ ਨਿਧਾਨ, ਸਭੋ ਦੁੱਖ ਲਥਾ, ਭੋਗੋ ਹੋ ਪੁੰਚੋ ਹੋ ਭਾਈ ਹੋ, ਪੱਲੈ ਨਾਮ ਅਗਥਾ, ਨਾਮ ਦਾਨ ਇਸ਼ਨਾਨ ਦਿੜ, ਸਦਾ ਕਰੋ ਗੁਰ ਕਥਾ, ਸਹਿਜ ਭਇਆ ਪ੍ਰਭ ਪਾਇਆ, ਜਮ ਕਾ ਭਉ ਲਥਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜਗਦੀ ਜੋਤ, ਗੁਰੂ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ, ਪਵਿੱਤਰ ਚਰਨਾਂ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਇਸ ਵੇਲੇ ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਣ ਜੁੜ ਬੈਠੇ ਹੋ, ਸਾਰੇ ਹੀ ਭਲੇ ਹੋ, ਵਡਭਾਗੀ ਹੋ, ਖੁਸ਼ਕਿਸਮਤ ਹੋ, ਔਰ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਕੇ, ਵਡਭਾਗੀਆਂ ਦੇ ਦਰਸ਼ਨ ਕਰਕੇ, ਮੈਂ ਖੁਦ ਵੀ ਆਪਣੇ ਆਪ ਨੂੰ ਵਡਭਾਗੀ ਅਨੁਭਵ ਕਰਦਾ, ਜਿਸ ਨੂੰ ਮਾਣ ਪ੍ਰਾਪਤ ਹੋਇਆ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ, ਜਿਸ ਨੂੰ ਇਹ ਸੁਭਾਗ ਪ੍ਰਾਪਤ ਹੋਇਆ ਵਿਦੇਸ਼ਾਂ ਵਿੱਚ ਰਹਿੰਦਿਆਂ ਹੋਇਆ ਯੂਕੇ ਵਿੱਚ ਸਥਿਤ, ਆਸੇ ਪਾਸੇ ਕਈ ਮੁਲਕਾਂ ਵਿੱਚ ਆਉਂਦੇ ਆ ਜਾਂਦੇ ਆ, ਇਹ ਸੁਭਾਗ ਪ੍ਰਾਪਤ ਹੋਇਆ ਮਾਣਯੋਗ ਹੈਡ ਗ੍ਰੰਥੀ ਸਾਹਿਬ ਜੀ ਨੇ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੋਰਾਂ ਆਗਿਆ ਬਖਸ਼ੀ, ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਜੀ ਨੇ ਆਗਿਆ ਬਖਸ਼ੀ। ਇਹ ਸਬੱਬ ਬਣਿਆ ਜਿਸ ਵੇਲੇ ਅੰਮ੍ਰਿਤ ਵੇਲੇ ਆਪ ਸਾਰੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾਂ ਇਸ਼ਨਾਨ ਪਾਨ ਕਰਕੇ ਆਪ ਨਿਤਨੇਮ ਕਰਕੇ ਉੱਥੇ ਜਾ ਕੇ ਸਜੀਆਂ, ਫਿਰ ਹਜ਼ੂਰ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਜਿਸ ਵੇਲੇ ਆ ਕੇ ਪਾਤਸ਼ਾਹ ਪ੍ਰਕਾਸ਼ਮਾਨ ਹੋਏ ਤਾਂ ਵਿਦਵਾਨ ਸੱਜਣ ਗੁਰੂ ਪਿਆਰੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦੇ ਪਾਸੋਂ ਬੁਲੰਦ ਅਤੇ ਸੁੰਦਰ ਆਵਾਜ਼ ਦੇ ਵਿੱਚ ਸਤਿਗੁਰਾਂ ਦਾ ਇਹ ਫੁਰਮਾਨ ਅਸਾਂ ਨੇ ਪ੍ਰਾਪਤ ਕੀਤਾ। ਮਾਣਯੋਗ ਗਿਆਨੀ ਜੀ ਨੇ ਹੁਣੇ ਫਿਰ ਸਾਨੂੰ ਇਹ ਮਨੋਹਰ ਸ਼ਬਦ ਉਸਦਾ ਕੁਝ ਹਿੱਸਾ ਸਰਵਣ ਕਰਵਾਇਆ ਹੈ। ਆਪ ਸਾਰੇ ਜਿਤਨੇ ਵੀ ਪਾਠ ਕਰਨ ਵਾਲੇ ਹੋ, ਪ੍ਰੇਮੀ ਹੋ, ਜਾਂ ਜਿਤਨੇ ਵੀ ਇੱਥੇ ਜੁੜੇ ਹੋ, ਜਾਂ ਟੈਲੀਵਿਜ਼ਨ ਦੇ ਰਾਹੀਂ ਘਰ ਜੁੜੇ ਬੈਠੇ ਹੋ, ਜੋ ਚਾਹੁੰਦੇ ਹੋ ਤੁਸੀਂ ਕਿ ਕਿੰਨੇ ਪੰਨੇ ਅਤੇ ਕਿੰਨੇ ਅੰਗ 'ਤੇ ਇਹ ਸ਼ਬਦ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 605 ਅਤੇ 6 'ਤੇ ਇਹ ਪਵਿੱਤਰ ਸ਼ਬਦ ਸੁਭਾਏਮਾਨ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੈ ਮਿਹਰਬਾਨ ਦਾ, ਚਾਰ ਪਦਾਂ 'ਤੇ ਆਧਾਰਿਤ ਹੈ ਅਤੇ ਇੱਕ ਇੱਕ ਪਦ ਦੀਆਂ ਤਿੰਨ ਤਿੰਨ ਤੁਕਾਂ ਨੇ। ਇਸ ਤੋਂ ਇਲਾਵਾ ਸਾਹਿਬਾਂ ਨੇ ਰਹਾਓ ਦੀਆਂ ਦੋ ਤੁਕਾਂ ਪੰਗਤੀਆਂ ਅੰਕਿਤ ਕੀਤੀਆਂ ਅਤੇ ਉਪਰੰਤ ਸ਼ਬਦ ਰਹਾਓ ਪਾਇਆ, ਭਾਵ ਹੈ ਰੁਕ ਜਾਓ, ਠਹਿਰੋ, ਵਿਚਾਰੋ, ਜਿੱਥੇ ਮਾਣਯੋਗ ਭਾਈ ਸਾਹਿਬ ਹੋਰਾਂ ਨੇ ਵਿਸਰਾਮ ਕੀਤਾ। ਅੱਜ ਸਤਿਗੁਰੂ ਜੀ ਨੇ ਬਚਨ ਕੀਤਾ ਅੱਜ ਸਾਨੂੰ ਸਾਰਿਆਂ ਨੂੰ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਐ ਮੇਰੇ ਮਨ ਹਰੀ ਨੂੰ ਧਿਆ। ਔਰ ਜਿਨ੍ਹਾਂ ਨੇ ਧਿਆਇਆ ਉਹਨਾਂ ਨੇ ਸੁਖ ਪਾਇਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਵਾਹਿਗੁਰੂ ਜੀ ਦਾ, ਹਰੀ ਜੀ ਦਾ ਜੋ ਨਾਮ ਹੈ ਇਹ ਬਹੁਤ ਪਿਆਰਾ ਹੈ। ਗੁਰਪੂਰੈ ਮਿੱਠਾ ਲਾਇਆ, ਪਿਆਰਾ ਕੀ ਹੈ? ਨਿਧਾਨ। ਨਿਧਾਨ ਤੋਂ ਭਾਵ ਹੈ ਖਜ਼ਾਨਾ। ਵਾਹਿਗੁਰੂ ਜੀ ਦਾ ਨਾਮ ਖਜ਼ਾਨਾ ਹੈ, ਗੁਰਪੂਰੈ ਮਿੱਠਾ ਲਾਇਆ। ਪੂਰੇ ਗੁਰੂ ਤੋਂ ਭਾਵ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਿਹਰਬਾਨ ਨੇ, ਜਿਨ੍ਹਾਂ 'ਤੇ ਕਿਰਪਾ ਕੀਤੀ ਹੈ ਨਾ ਉਹਨਾਂ ਨੂੰ ਇਸ ਨਾਮ ਦੀ ਮਿਠਿਆਸ ਅਨੁਭਵ ਕਰਾਈ ਹੈ। ਮੈਂ ਇੱਕ ਵੇਰਾ ਨਾ ਫਿਰ ਸਾਰੇ ਇਸ ਬਚਨ ਦਾ ਥੋੜ੍ਹਾ ਜਿਹਾ ਹੋਰ ਖੁਲਾਸਾ ਕਰਾਂ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਜਦ ਕਦੀ ਵੀ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਜੁੜਦੇ ਹਾਂ, ਜਦ ਕਦੀ ਵੀ, ਭਾਵੇਂ ਆਪ ਜੀ ਆਪਣਾ ਲੋਕਲ ਗੁਰਦੁਆਰੇ ਵਿੱਚ ਹੋਵੋ, ਪਿੰਡ ਦਾ ਗੁਰਦੁਆਰਾ, ਮੁਹੱਲੇ ਦਾ ਗੁਰਦੁਆਰਾ, ਕਿਸੇ ਮੁਲਕ ਦੇ ਵਿੱਚ ਬੈਠੇ ਹੋ ਉੱਥੋਂ ਦਾ ਗੁਰਦੁਆਰਾ, ਸਥਾਨਕ ਗੁਰਦੁਆਰਾ, ਭਾਵੇਂ ਇਹ ਸਬੱਬ ਬਣ ਗਿਆ ਅੱਜ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚ ਕੇ ਸਮੂਹ ਸੰਗਤਾਂ ਦੇ ਵਿੱਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਪਾਵਨ ਬਚਨ ਸੁਣਨ ਨੂੰ ਮਿਲ ਗਿਆ। ਪਰ ਅਸੀਂ ਜਦੋਂ ਕਦੀ ਵੀ ਜੁੜਦੇ ਹਾਂ ਨਾ, ਭਾਵੇਂ ਆਪਣੇ ਘਰ ਵਿੱਚ ਹੋਈਏ, ਭਾਵੇਂ ਗੁਰਦੁਆਰੇ ਵਿੱਚ ਹੋਈਏ, ਭਾਵੇਂ ਪਿੰਡ ਵਿੱਚ ਹੋਈਏ, ਭਾਵੇਂ ਪ੍ਰਦੇਸ਼ ਵਿੱਚ ਹੋਈਏ ਅਤੇ ਭਾਵੇਂ ਇਸ ਸਥਾਨ 'ਤੇ ਹੋਈਏ, ਨਾਨਕ ਕਹਿ ਹਰ ਕੇਵਲ ਨਾਮ। ਜਦੋਂ ਕਦੀ ਵੀ ਗੁਰੂ ਪਾਤਸ਼ਾਹ ਜੀ ਦੇ ਨਾਲ ਅਸੀਂ ਜੁੜਦੇ ਹਾਂ ਨਾ, ਗੁਰੂ ਪਾਤਸ਼ਾਹ ਸਾਨੂੰ ਸਦਾ ਉਪਦੇਸ਼ ਦਿੰਦੇ ਨੇ ਅਤੇ ਉਪਦੇਸ਼ ਕੀ ਦਿੰਦੇ ਨੇ? ਇੱਕ ਕਰਤਾਰ ਦੇ ਨਾਲ ਜੁੜਨ ਦਾ, ਇੱਕ ਵਾਹਿਗੁਰੂ ਜੀ ਦੇ ਨਾਲ ਜੁੜਨ ਦਾ, ਉਹਨਾਂ ਦੇ ਨਾਲ ਸਾਂਝ ਪਾਉਣ ਦਾ। ਉਹਨਾਂ ਦੇ ਸਿਮਰਨ ਵਿੱਚ ਜਾਣ ਦਾ, ਉਹਨਾਂ ਦੇ ਚਿੰਤਨ ਵਿੱਚ ਜਾਣ ਦਾ, ਉਹਨਾਂ ਨੂੰ ਹਰ ਵੇਲੇ ਯਾਦ ਕਰਨ ਦਾ, ਉਹਨਾਂ ਦੀ ਬੰਦਗੀ ਕਰਨ ਦਾ, ਉਹਨਾਂ ਦੇ ਨਾਲ ਜੁੜੇ ਰਹਿਣ ਦਾ, ਇਹੀ ਸਤਿਗੁਰੂ ਸਦਾ ਉਪਦੇਸ਼ ਦਿੰਦੇ ਨੇ। ਅਸੀਂ ਇੱਕ ਸਵਾਲ ਕਰਾਂਗੇ, ਪਾਤਸ਼ਾਹ ਤੁਸੀਂ ਜਦੋਂ ਵੀ ਆਈਏ ਤੁਹਾਡੇ ਪਾਸ ਤੁਸੀਂ ਇੱਕ ਹੀ ਉਪਦੇਸ਼ ਦਿੰਦੇ ਹੋ, ਤਾਂ ਐਸਾ ਕਿਉਂ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਸਾਨੂੰ ਅੱਜ ਸਮਝਾਉਂਦੇ ਨੇ, ਪਾਤਸ਼ਾਹ ਕਹਿੰਦੇ ਨੇ ਜਿਸ ਦੀ ਝੋਲੀ ਵਿੱਚ ਖਜ਼ਾਨਾ ਪੈ ਜਾਵੇ ਉਸਨੂੰ ਸਮਝ ਲੈਣਾ ਚਾਹੀਦਾ ਕਿ ਮੈਂ ਖਜ਼ਾਨਿਆਂ ਵਾਲਾ ਹੋ ਗਿਆ, ਹੁਣ ਮੈਨੂੰ ਥੋੜ੍ਹੀ ਥੋੜ੍ਹੀ ਕੁਝ ਮੰਗਣ ਦੀ ਜਾਂ ਥੋੜ੍ਹਾ ਥੋੜ੍ਹਾ ਕੁਝ ਲੈਣ ਦੀ ਬਾਕੀ ਕੋਈ ਜ਼ਰੂਰਤ ਰਹਿ ਗਈ। ਫਿਰ ਇੱਕ ਕਮਾਲ ਦੀ ਗੱਲ ਇਹ ਹੈ, ਨਾਮ ਨਿਦਾਨ ਹੈ ਪਿਆਰਾ, ਨਾਮ ਖਜ਼ਾਨਾ ਹੈ। ਕਾਹਦਾ ਖਜ਼ਾਨਾ ਹੈ? ਹੁਣ ਇਹ ਸਵਾਲ ਕਰਨਾ ਹੀ ਬੜਾ ਨਾ ਗੈਰ ਕੁਦਰਤੀ ਸਵਾਲ ਹੈ, ਅਸਿੱਖ ਸਵਾਲ ਹੈ, ਅਸਿੱਖ ਸਵਾਲ। ਗੈਰ ਕੁਦਰਤੀ ਸਵਾਲ ਕਿਉਂ ਹੈ? ਗੈਰ ਪ੍ਰਸੰਗਕ ਕਿਉਂ ਸਵਾਲ ਹੈ? ਗੈਰ ਪ੍ਰਸੰਗਕ ਇਸ ਲਈ ਹੈ, ਸਤਿਗੁਰੂ ਕਹਿੰਦੇ ਨੇ ਇਹ ਨਾ ਪੁੱਛੋ, ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਡੁੱਬੇ ਰਹਿਣ ਦੇ ਨਾਲ ਸਾਨੂੰ ਕੀ ਮਿਲਦਾ ਹੈ? ਜੇ ਸਵਾਲ ਕਰਨਾ ਹੈ ਤਾਂ ਇਹ ਸਵਾਲ ਕਰੋ ਕਿ ਜਿਹੜੇ ਲੋਕ ਵਾਹਿਗੁਰੂ ਜੀ ਦੇ ਨਾਲ ਹਰ ਵੇਲੇ ਜੁੜੇ ਰਹਿੰਦੇ ਨੇ ਉਹਨਾਂ ਨੂੰ ਕੀ ਨਹੀਂ ਮਿਲਦਾ? ਤੰਦਰੁਸਤੀ ਨਹੀਂ ਮਿਲਦੀ, ਪਦਾਰਥ ਨਹੀਂ ਮਿਲਦਾ, ਪਰਿਵਾਰ ਨਹੀਂ ਮਿਲਦਾ, ਪਦਵੀਆਂ ਨਹੀਂ ਮਿਲਦੀਆਂ, ਜੀਵਨ ਮੁਕਤ ਨਹੀਂ ਹੁੰਦਾ, ਕੀ ਨਹੀਂ ਹੁੰਦਾ? ਵਾਹਿਗੁਰੂ ਜੀ ਦੀ ਨਾਮ ਰੂਪੀ ਕਣੀ ਵੀ ਆਖਿਆ, ਨਾਮ ਨੂੰ ਹੀਰਾ ਵੀ ਆਖਿਆ, ਹਰਿ ਨਾਮ ਨਗ ਹੀਰ ਮਨ। ਅੱਜ ਅੰਮ੍ਰਿਤ ਵੇਲੇ ਗੁਰਸਿੱਖ ਦੇਵਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਖੜੋ ਕੇ ਜਿਸ ਵੇਲੇ ਪ੍ਰਕਾਸ਼ ਹੋ ਰਿਹਾ ਸੀ ਅਤੇ ਗੁਰੂ ਪਾਤਸ਼ਾਹ ਜੀ ਦੀ, ਗੁਰੂ ਪਰਮੇਸ਼ਰ ਦੀ ਸਿਫਤ ਕਰ ਰਹੇ ਸਨ ਇਹ ਗੁਰਸਿੱਖ ਦੇਵਤੇ, ਅਤੇ ਜਿਸ ਵੇਲੇ ਪਹਿਲਿਆਂ ਨੇ ਇਹ ਬਚਨ ਸੁਣਾਇਆ ਨਾ, ਗੁਰੂ ਗੁਰ ਗੁਰ ਕਰੋ ਗੁਰੂ ਹਰਿ ਪਾਈਐ, ਉਦਤ ਗੁਰੂ ਗਹਿਰ ਗੰਭੀਰ। ਗੁਰੂ ਸਮੁੰਦਰ ਹੈ, ਬਹੁਤ ਗਹਿਰਾ ਸਮੁੰਦਰ ਹੈ, ਬਹੁਤ ਗਹਿਰਾ ਸਮੁੰਦਰ। ਜਿਸ ਸਮੁੰਦਰ ਗੁਰੂ ਦੇ ਵਿੱਚ ਨਾ ਸਾਰਾ ਕੁਛ ਹੀ ਸਾਨੂੰ ਪ੍ਰਾਪਤ ਹੋ ਜਾਂਦਾ, ਹਰਿਨਾਮ ਨਗਹੀਰ ਮਨ। ਜਿਸ ਸਮੁੰਦਰ ਦੇ ਵਿੱਚੋਂ ਨਾ ਸਾਨੂੰ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੀਰਾ ਹੈ, ਜਿਹੜਾ ਨਗ ਹੈ, ਜਿਹੜਾ ਮਣੀਆਂ ਹੈ, ਮਿਲਤ ਲਿਵ ਲਾਈਐ, ਜਿਸ ਵੇਲੇ ਅਸੀਂ ਜੁੜ ਜਾਂਦੇ ਹਾਂ ਸਾਨੂੰ ਇਹ ਸਾਰਾ ਕੁਛ ਮਿਲ ਜਾਂਦਾ ਹੈ। ਹੋ ਸਕਦਾ ਹੈ ਅਸੀਂ ਸਿੱਖਾਂ ਦੇ ਘਰ ਵਿੱਚ ਨਾ ਜਨਮੇ ਹੋਈਏ ਆ, ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰੇਮੀ ਸੁਣ ਰਹੇ ਨੇ ਸ਼ਾਇਦ ਉਹ ਪ੍ਰਤੀਤ ਕਰਨਗੇ, ਗਿਆਨੀ ਜੀ ਇਹ ਗੱਲ ਬੜੀ ਵਾਰ ਦੁਹਰਾਉਂਦੇ ਨੇ, ਹਾਂ ਮੈਂ ਦੁਹਰਾਉਂਦਾ ਔਰ ਮੈਨੂੰ ਅੱਛੀ ਲੱਗਦੀ ਹੈ, ਬਹੁਤ ਅੱਛੀ ਲੱਗਦੀ ਹੈ, ਔਰ ਮੈਂ ਪ੍ਰਤੀਤ ਕਰਦਾ ਉਹ ਬੱਚਾ ਬੜਾ ਹੀ ਖੁਸ਼ਕਿਸਮਤ ਹੈ ਜਿਸ ਬੱਚੇ ਨੇ ਸਿੱਖਾਂ ਦੇ ਘਰ ਵਿੱਚ ਜਨਮ ਲੈ ਲਿਆ, ਬਹੁਤ ਖੁਸ਼ਕਿਸਮਤ ਹੈ, ਜਨਮਿਆ ਅਤੇ ਮਾਪਿਆਂ ਨੇ ਜਿਸ ਵੇਲੇ ਮਾਂ ਉੱਠਣ ਬਹਿਣ ਦੇ ਯੋਗ ਹੋ ਗਈ ਨਾ, ਪਰਿਵਾਰ ਨੂੰ ਨਾਲ ਲਿਆ, ਬਾਕੀ ਜੀਆਂ ਨੂੰ ਨਾਲ ਲਿਆ ਅਤੇ ਬੱਚੇ ਨੂੰ ਲਿਆ ਕੇ ਮਾਂ ਬਾਪ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਟਿਕਾ ਦਿੱਤਾ, ਟਿਕਾਉਣ ਵਾਲੀ ਅਵਸਥਾ ਹੀ ਹੁੰਦੀ ਹੈ ਨਾ। ਬੋਧ ਤਾਂ ਹੁੰਦਾ ਕੋਈ ਨਹੀਂ ਬੱਚੇ ਨੂੰ, ਗਿਆਨ ਤਾਂ ਹੁੰਦਾ ਕੋਈ ਨਹੀਂ, ਟਿਕਾ ਹੀ ਦੇਣਾ ਹੁੰਦਾ, ਜਿਵੇਂ ਵਸਤੂ ਟਿਕਾ ਦੇਈਦੀ, ਟਿਕਾ ਦਿੱਤਾ ਮਾਂ ਬਾਪ ਨੇ, ਅਤੇ ਜਿਸ ਵੇਲੇ ਟਿਕਾ ਦਿੱਤਾ ਨਾ ਅਤੇ ਟਿਕਾ ਕੇ ਮਾਂ ਬਾਪ ਨੇ ਸਾਰੇ ਗੁਰਸਿੱਖ ਸੰਬੰਧੀਆਂ ਨੇ ਹੱਥ ਜੋੜ ਕੇ ਆਖਿਆ, ਹੇ ਜੀਓ ਇਹ ਬਾਲਕ ਤੁਹਾਡਾ ਭੇਜਿਆ ਹੋਇਆ ਆਇਆ ਹੈ ਜੀ, ਇਸ ਨੂੰ ਆਪਣੇ ਚਰਨਾਂ ਨਾਲ ਜੋੜਨਾ। ਕੀ ਆਖਿਆ ਭਲਾ? ਹੇ ਜੀਓ ਇਹ ਬਾਲਕ, ਇਹ ਬੱਚਾ ਤੁਹਾਡਾ ਭੇਜਿਆ ਹੋਇਆ ਆਇਆ ਹੈ, ਇਸ ਨੂੰ ਆਪਣੇ ਚਰਨਾਂ ਨਾਲ ਜੋੜਨਾ। ਫਿਰ ਅਗਲੀ ਗੱਲਬਾਤ ਸ਼ੁਰੂ ਹੁੰਦੀ ਹੈ। ਫਿਰ ਗ੍ਰੰਥੀ ਜੀ ਨੂੰ ਆਖਿਆ ਜਾਂਦਾ, ਤੁਸੀਂ ਜੀ ਕਿਰਪਾ ਕਰੋ, ਸਾਨੂੰ ਨਾ ਸਤਿਗੁਰਾਂ ਦਾ ਸ਼ਬਦ ਸੁਣਾਓ ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਕੀ ਬਖਸ਼ਿਸ਼ ਕਰਦੇ ਨੇ, ਅਸੀਂ ਉਸ ਸ਼ਬਦ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਣਾ ਹੈ। ਮਾਣਯੋਗ ਜੀ ਨੇ ਸ਼ਬਦ ਸੁਣਾਇਆ, ਅੱਖਰ ਦੇ ਸ਼ਬਦ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਤਜਵੀਜ਼ਿਆ ਗਿਆ, ਫਿਰ ਆ ਕੇ ਦੱਸਿਆ ਗਿਆ। ਗ੍ਰੰਥੀ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਹੋਇਆ ਬਚਨ ਕੀਤਾ, ਸੰਗਤ ਜੀ ਫਲਾਣਾ ਸਿੰਘ ਨੇ, ਇਸ ਪਰਿਵਾਰ ਨੇ ਆਪਣੇ ਇਸ ਨਵ ਜਨਮੇ ਬੱਚੇ ਦਾ ਅਹਿਮ ਨਾਮ ਤਜਵੀਜ਼ਿਆ ਹੈ, ਮੈਂ ਤੁਹਾਨੂੰ ਸੰਗਤ ਨੂੰ ਬੇਨਤੀ ਕਰਦਾ ਤੁਸੀਂ ਪ੍ਰਵਾਨਗੀ ਬਖਸ਼ੋ। ਜਿਹੜੀ ਸਾਡੀ ਮਰਿਆਦਾ ਹੈ। ਅਤੇ ਗ੍ਰੰਥੀ ਸਿੰਘ ਜੀ ਨੇ ਆਖਿਆ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕਹਿੰਦਿਆਂ ਹੋਇਆ ਨਾ ਸੰਗਤ ਰੂਪ ਦੇ ਵਿੱਚ, ਪੰਥ ਰੂਪ ਦੇ ਵਿੱਚ ਪੰਥ ਦੀ ਮੋਹਰ ਲਗਾ ਦਿੱਤੀ। ਜੇ ਲੜਕਾ ਸੀ ਤਾਂ ਲੜਕੇ ਦੇ ਨਾਮ ਨਾਲ ਸਿੰਘ ਦੀ ਮੋਹਰ ਲਾ ਦਿੱਤੀ, ਅਤੇ ਜੇ ਲੜਕੀ ਸੀ ਤਾਂ ਲੜਕੀ ਦੇ ਨਾਮ ਨਾਲ ਕੌਰ ਦੀ ਮੋਹਰ ਲਗਾ ਦਿੱਤੀ। ਅਹਿਸਾਸ ਕੀਤਾ ਜਾ ਸਕਦਾ ਬੱਚਾ ਕਿਤਨਾ ਖੁਸ਼ਕਿਸਮਤ ਹੈ, ਅਜੇ ਸੁਰਤ ਕੋਈ ਨਹੀਂ, ਅਜੇ ਸੋਝੀ ਕੋਈ ਨਹੀਂ, ਲੇਕਿਨ ਕਿੱਡਾ ਖੁਸ਼ਕਿਸਮਤ ਹੈ ਕਿ ਮਾਪਿਆਂ ਨੇ ਲਿਆ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਲਿਟਾ ਕੇ ਪੰਥ ਦਾ ਹਿੱਸੇਦਾਰ ਬਣਾ ਦਿੱਤਾ, ਪੰਥ ਦਾ ਦਾਸ ਬਣਾ ਦਿੱਤਾ। ਤੁਸੀਂ ਕਹੋਗੇ ਖੁਸ਼ਕਿਸਮਤੀ ਕੀ ਹੈ, ਇਹ ਖੁਸ਼ਕਿਸਮਤੀ ਹੈ, ਇਹ ਖੁਸ਼ਕਿਸਮਤੀ। ਜਦੋਂ ਕਦੀ ਵੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਅਸੀਂ ਬੈਠੀਏ, ਗੁਰੂ ਪਾਤਸ਼ਾਹ ਸਦਾ ਸਾਨੂੰ ਪਰਮੇਸ਼ਰ ਨਾਲ ਜੋੜਦੇ ਨੇ, ਕਰਤਾਰ ਦੇ ਨਾਲ ਜੋੜਦੇ ਨੇ, ਔਰ ਜਿਉਂ ਹੀ ਅਸੀਂ ਜੁੜਦੇ ਹਾਂ ਸਾਨੂੰ ਖਜ਼ਾਨੇ ਦਾ ਇੱਕ ਅਹਿਸਾਸ ਹੁੰਦਾ ਹੈ। ਰਤਨ ਲਾਲ ਜੰਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੈ ਵਧਦੋ ਜਾਈ, ਇਸ ਖਜ਼ਾਨੇ ਦਾ ਅਹਿਸਾਸ ਹੁੰਦਾ ਹੈ। ਹੁਣ ਅੰਦਾਜ਼ਾ ਕਰੋ, ਜੇ ਕਿਤੇ ਇਹ ਹੀ ਬੱਚਾ ਕਿਤੇ ਮੜੀਆਂ ਮਸਾਣਾਂ ਦੇ ਅੱਗੇ ਮੱਥਾ ਟੇਕਣ ਵਾਲਿਆਂ ਦੇ ਘਰ ਜੰਮ ਪੈਂਦਾ, ਹਾਂਜੀ, ਕਿਤੇ ਅੱਗ ਦੀ ਪੂਜਾ ਕਰਨ ਵਾਲਿਆਂ ਦੇ ਘਰ ਜੰਮ ਪੈਂਦਾ, ਹੋਰ ਹੋਰ ਕਰਮ ਕਾਂਡ ਕਰਨ ਵਾਲਿਆਂ ਦੇ ਘਰ ਜੰਮ ਪੈਂਦਾ। ਅਤੇ ਜਿਵੇਂ ਮਾਪੇ ਕਰਦੇ ਨੇ ਬੱਚਿਆਂ ਨੇ ਉਵੇਂ ਕਰਨਾ ਹੁੰਦਾ ਨਾ। ਪਹਿਲਾਂ ਤਾਂ ਹੋ ਸਕਦਾ ਹੈ ਕਿ ਸਿਆਣੀ ਉਮਰ ਵਿੱਚ ਜਾ ਕੇ ਕਦੀ ਸੁਰਤ ਆਉਂਦੀ, ਹੋ ਸਕਦਾ ਹੈ, ਪਾਸੀਬਲ ਹੈ, ਹੋ ਸਕਦਾ ਹੈ ਕਿ 62 ਵਰਿਆਂ ਦੀ ਉਮਰ, 64 ਵਰਿਆਂ ਦੀ ਉਮਰ ਵਿੱਚ ਜਾ ਕੇ ਬਾਬਾ ਅਮਰਦਾਸ ਜੀ ਦੇ ਵਾਂਗੂ ਕਿਤੇ ਅੰਦਰ ਚੇਤਨਾ ਜਾਗਦੀ ਅਤੇ ਸਬੱਬ ਬਣ ਜਾਂਦਾ ਕੋਈ ਅਮਰੋਂ ਮਿਲ ਪੈਂਦੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਲਿਆਉਣ ਵਾਲੀ। ਹੋ ਸਕਦਾ, ਅੱਜ ਵੀ ਹੋ ਸਕਦਾ ਹੈ, ਪਰ 62 ਵਰਿਆਂ ਦੀ ਉਮਰ ਵਿੱਚ ਜਾ ਕੇ ਜਿਸ ਵੇਲੇ ਕੋਈ ਗੁਰੂ ਦੀ ਸ਼ਰਨ ਵਿੱਚ ਆਵੇਗਾ ਅਤੇ ਫਿਰ ਆਖੇਗਾ ਨਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਕਿਤਨਾ ਖੁਸ਼ਕਿਸਮਤ ਹੈ ਜਿਹੜਾ ਅਜੇ ਜਨਮਿਆ ਹੈ, ਕੁਝ ਦਿਨਾਂ ਦਾ ਬਾਲਕ ਹੋਇਆ ਹੈ ਅਤੇ ਕੰਨਾਂ ਵਿੱਚ ਨਾ ਇਹ ਧੁਨੀ ਪੈ ਗਈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬੋਲ ਬੜਾ ਪਿਆਰਾ, ਧਿਆਨ ਰੱਖਿਓ ਜੇ। ਮਾਣਯੋਗ ਜੀ ਕਹਿੰਦੇ ਨੇ, ਦੇਖੋ ਦੁਨੀਆਂ ਦੇ ਲੋਗੋ, ਮੈਂ ਤੁਹਾਡੇ ਨਾਲ ਸਪਸ਼ਟ ਕਰਦਾ ਸਤਿਗੁਰੂ ਜੀ ਦਾ ਬਚਨ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ 1000, ਏਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ। ਕਹਿਣ ਲੱਗੇ ਮੈਂ ਆਪਣੇ ਜੀਵਨ ਵਿੱਚ ਹੰਢਾਇਆ, ਇਹ ਹੰਢਾਇਆ ਮੈਂ ਆਪਣੇ ਜੀਵਨ ਵਿੱਚ, ਮੇਰੇ ਕੋਲ ਵਿੱਦਿਆ ਵੀ ਸੀ, ਵਿੱਦਿਆ ਦੇ ਕਰਕੇ ਮੇਰੇ ਪਾਸ ਪਦਵੀ ਵੀ ਸੀ, ਪਦਵੀ ਕਰਕੇ ਮੇਰੇ ਪਾਸ ਪੈਸਾ ਵੀ ਸੀ, ਅਤੇ ਵਿੱਦਿਆ ਹੋਣ ਕਰਕੇ, ਪਦਵੀ ਹੋਣ ਕਰਕੇ, ਪੈਸਾ ਹੋਣ ਕਰਕੇ ਮੇਰੇ ਨਾਂ 'ਤੇ ਮਹੱਲਾ ਵੀ ਵਸ ਗਿਆ ਮੁਲਤਾਨ ਦੇ ਵਿੱਚ ਆਗਾਪੁਰ, ਮੈਂ ਇਤਨਾ ਪ੍ਰਸਿੱਧ ਵੀ ਹੋ ਗਿਆ। ਕਹਿੰਦੇ ਨੇ ਪਰ ਜਿਸ ਦਿਨ ਮੈਂ ਆਨੰਦਪੁਰ ਸਾਹਿਬ ਆਇਆ ਨਾ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਉਸ ਦਿਨ ਜਿਹੜੇ ਮੇਰੇ ਕਪਾਟ ਖੁੱਲ੍ਹੇ ਨੇ, ਉਸ ਦਿਨ ਮੇਰੇ ਜਿਹੜੇ ਕਪਾਟ ਖੁੱਲ੍ਹੇ ਨੇ ਨਾ, ਮੈਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਬਚਨਾਂ ਦੀ ਅੱਜ ਵਿਆਖਿਆ ਕਰਨੀ ਚਾਹੁੰਦਾ। ਭਾਈ ਸਾਹਿਬ ਨੰਦ ਲਾਲ ਜੀ ਲਿਖਦੇ ਨੇ, ਮੈਂ ਅੱਜ ਵਿਆਖਿਆ ਕਰਨੀ ਚਾਹੁੰਦਾ। ਕਹਿੰਦੇ ਨੇ ਮੈਂ ਕਹਿਣਾ ਚਾਹੁੰਦਾ, ਗਰ ਫਰੋਸ਼ਤ ਹਜ਼ਾਰ ਮਿਹਰ ਮਹਾ, ਗਰ ਜੇ ਫਰੋਜ਼ਦ, ਫਰੋਜ਼ਦ ਹੁੰਦਾ ਹੈ ਚਮਕਣਾ, ਲਿਸ਼ਕਣਾ, ਪ੍ਰਕਾਸ਼ਮਾਨ ਹੋਣਾ,
ਘਰ ਫਰੋਜ਼ ਹਜ਼ਾਰ ਮਿਹਰ ਉਹ ਮਾਂ, ਜੇ ਕਿਤੇ ਹਜ਼ਾਰਾਂ ਮਿਹਰ ਕਹਿੰਦੇ ਨੇ ਸੂਰਜ ਨੂੰ, ਮਾਂ ਕਹਿੰਦੇ ਨੇ ਚੰਦਰਮਾ ਨੂੰ, ਜੇ ਕਿਤੇ ਹਜ਼ਾਰਾਂ ਸੂਰਜ ਚੜ ਪੈਣ, ਹਜ਼ਾਰ ਚੰਦਰਮਾ ਚੜ ਪੈਣ, ਆ ਦੇਖਦੇ ਹੋ ਇੱਕ ਸੂਰਜ ਜੇ ਮਾੜਾ ਜਿਹਾ ਨਿਕਲਿਆ ਤਾਂ ਕਿਵੇਂ ਚਾਨਣਾ ਹੋ ਗਿਆ, ਅਤੇ ਜਿਸ ਵੇਲੇ ਮੱਧਿਆਨ 'ਤੇ ਆਵੇਗਾ, ਦੁਪਹਿਰ 'ਤੇ ਆਵੇਗਾ, ਤਾਂ ਕਿਵੇਂ ਰੋਸ਼ਨੀ ਹੋਵੇਗੀ, ਤੇਜ਼ ਰੋਸ਼ਨੀ ਹੋਵੇਗੀ, ਤੇਜ਼ ਲਿਸ਼ਕ ਹੋਵੇਗੀ, ਤੇਜ਼ ਪ੍ਰਕਾਸ਼ ਹੋਵੇਗਾ, ਇਸ ਦੀ ਤਪਸ਼ ਹੋਵੇਗੀ, ਅੱਗ ਹੋਵੇਗੀ ਇਸ ਦੀ। ਪਾਣੀ ਗਰਮ ਕਰਦਾ ਹੁਣ ਸੋਲਰ ਐਨਰਜੀ ਆਉਣ ਲੱਗ ਪਈ, ਸਾਨੂੰ ਪਤਾ ਲੱਗ ਗਿਆ ਇਹਦੀ ਧੁੱਪ ਕਿੰਨੀ ਸ਼ਕਤੀਸ਼ਾਲੀ, ਪ੍ਰਕਾਸ਼ ਕਿੰਨਾ ਸ਼ਕਤੀਸ਼ਾਲੀ ਹੈ। ਪਰ ਇੱਕ ਸੂਰਜ ਦੀ ਬਜਾਏ ਕਿਤੇ ਹਜ਼ਾਰਾਂ ਸੂਰਜ ਹੋ ਜਾਣ, ਮਾਨਯੋਗ ਜੀ ਕਹਿੰਦੇ ਨੇ ਹੋ ਜਾਣ ਤੇ ਹੋ ਜਾਣ, ਇੱਕ ਚੰਦਰਮਾ ਦੀ ਬਜਾਏ ਹਜ਼ਾਰਾਂ ਚੰਦਰਮਾ ਹੋ ਜਾਣ ਤੇ ਹੋ ਜਾਣ। ਪਰ ਯਾਦ ਰੱਖਿਓ ਜੇ ਆਲਮੇ ਦਾਂ, ਇਹ ਦੁਨੀਆਂ ਦੇ ਲੋਕੋ ਫਿਰ ਵੀ ਸਮਝਿਓ ਜੇ ਜੁਜ਼ਊ, ਗੁਰੂ ਸਾਹਿਬ ਤੋਂ ਬਿਨਾਂ ਤਮਾਮ ਸਿਆ, ਸਭ ਕੁਝ ਹਨੇਰਾ ਹੀ ਹਨੇਰਾ ਹੈ। ਘਰ ਫਰੋਜ਼ ਹਜ਼ਾਰ ਮਿਹਰੋ ਮਾਂ, ਆਲਮੇ ਦਾਂ ਜੁਜ਼ਊ ਤਮਾਮ ਸਿਆ। ਮੇਰੇ ਕੋਲੋਂ ਪੁੱਛ ਕੇ ਵੇਖੋ, ਮੇਰੇ ਅੰਦਰ ਨਾ ਵਿਦਿਆ ਦੇ ਬੜੇ ਸੂਰਜ ਚੜ ਪਏ ਸਨ, ਮੇਰੇ ਅੰਦਰ ਚੰਦਰਮਾ ਦੇ ਬੜੇ ਪ੍ਰਕਾਸ਼ ਹੋ ਗਏ ਸਨ, ਮੇਰੇ ਪਾਸ ਪੈਸਾ ਬੜਾ ਹੋ ਗਿਆ ਸੀ, ਮੇਰੇ ਪਾਸ ਅਹੁਦੇਦਾਰੀਆਂ ਹੋ ਗਈਆਂ ਸਨ। ਪ੍ਰਕਾਸ਼ ਪੈਸਾ ਹੋ ਜਾਏ, ਪਦਵੀਆਂ ਮਿਲ ਜਾਣ, ਅਹੁਦੇਦਾਰੀਆਂ ਮਿਲ ਜਾਣ, ਅਤੇ ਲੋਕ ਖੱਬੇ ਸੱਜੇ ਆ ਕੇ ਬਹਿਣ ਲੱਗ ਪੈਂਦੇ ਨੇ, ਸਿਆਣੇ ਆ ਕੇ ਬਹਿਣ ਲੱਗ ਪੈਂਦੇ ਨੇ। ਕਹਿੰਦੇ ਨੇ ਸਾਰੀਆਂ ਸਿਆਣਪਾਂ ਹੈਗੀਆਂ ਸਨ, ਲੇਕਿਨ ਇੱਕ ਸਤਿਗੁਰਾਂ ਦੀ ਸਿਆਣਪ ਅਜੇ ਮੇਰੀ ਝੋਲੀ ਵਿੱਚ ਨਹੀਂ ਆਈ ਸੀ। ਸਭ ਕੁਝ ਹੈਗਾ ਸੀ, ਅਜੇ ਮੈਨੂੰ ਲੱਗਦਾ ਹੈ ਜਿਵੇਂ ਮੈਂ ਪੇਟ ਭਰ ਭਰ ਕੇ ਖਾ ਰਿਹਾ ਸਾਂ, ਪੇਟ ਭਰ ਭਰ ਕੇ ਖਾ ਰਿਹਾ ਸਾਂ, ਪਰ ਅਜੇ ਸਤਿਗੁਰਾਂ ਦਾ ਪ੍ਰਸ਼ਾਦ ਮੇਰੇ ਹੱਥਾਂ 'ਤੇ ਨਹੀਂ ਟਿਕਿਆ ਸੀ, ਜਿਸ ਨੇ ਮੈਨੂੰ ਰਜ਼ਾ ਦੇਣਾ ਸੀ ਅਤੇ ਮੈਨੂੰ ਕਹਿਣਾ ਹੋਵੇਗਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਆਖੋਗੇ, ਬੋਲੋਗੇ ਸਾਰੇ, ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਕੀ ਭਲਾ ਮਨ ਤਨ ਰਸਨਾ ਨਾਮ ਧਿਆਇਆ। ਕਹਿਣ ਲੱਗੇ ਅੱਜ ਮੈਨੂੰ ਸਮਝ ਆਈ ਕਿ ਪੰਚਮ ਪਾਤਸ਼ਾਹ ਗੁਰਦੇਵ ਨੇ ਕੀ ਆਖਿਆ ਸੀ, ਸਰਵ ਬੈਕੁੰਠ ਮੁਕਤੀ ਮੋਖ ਪਾਏ, ਕਦੋਂ, ਏਕ ਨਿਮਖ ਹਰ ਕੇ ਗੁਣ ਗਾਏ, ਅਨਿਕ ਰਾਜ ਭੋਗ ਵਡਿਆਈ, ਅਨਿਕ ਰਾਜ ਭੋਗ ਵਡਿਆਈ, ਅਨੇਕਾਂ ਰਾਜਾਂ ਦਾ ਵਰਤਣਾ, ਅਨੇਕਾਂ ਰਾਜਾਂ ਦਾ ਹੁਕਮ ਅਤੇ ਵਡਿਆਈਆਂ, ਇਹ ਸਿੱਖ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਜਿਸ ਵੇਲੇ ਹਰ ਕੇ ਨਾਮ ਕੀ ਕਥਾ ਮਨ ਭਾਈ, ਬਹੁ ਭੋਜਨ ਕਾਪਰ ਸੰਗੀਤ, ਜਿਸ ਵੇਲੇ ਰਸਨਾ ਜਪਤੀ ਹਰਿ ਹਰਿ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੈ ਪੂਰਨ ਗੁਰਮੰਤ, ਜਿਸ ਵੇਲੇ ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਵਸ ਗਿਆ, ਜਿਸ ਵੇਲੇ ਉਹਦੀ ਯਾਦ ਵਿੱਚ ਜੁੜ ਗਿਆ, ਕਹਿਣ ਲੱਗੇ ਰਾਜ ਵੀ ਮਾਣ ਲੈ, ਉਮਰਾਂ ਵੀ ਮਾਣ ਲਈਆਂ, ਵਿਦਿਆ ਦੇ ਵੀ ਅਰਥ ਹੋਰ ਹੋ ਗਏ, ਜੀਵਨ ਦਾ ਸਾਰਾ ਕੁਝ ਹੀ ਹੋਰ ਹੋ ਗਿਆ। ਸਭ ਵਡਿਆਈਆਂ ਹਰਿ ਨਾਮ ਵਿੱਚ, ਹਰ ਗੁਰਮੁਖ ਪਾਈ ਹੈ, ਗੁਰਮੁਖ ਧਿਆਈ ਹੈ, ਜੇ ਵਸ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ, ਜੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜ ਬੈਠਾ, ਜੇ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਰਿਹਾ, ਪਰਵਾਹ ਹੀ ਕੋਈ ਨਹੀਂ ਹੈ, ਪਰਵਾਹ ਹੀ ਕੋਈ ਨਹੀਂ ਹੈ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬਹਾਰ ਸ਼ੁਰੂ ਹੋ ਗਈ। ਹੁਣ ਸਤਿਗੁਰਾਂ ਨੇ ਇੱਕ ਬਚਨ ਕੀਤਾ ਮਹਾਰਾਜ ਨੇ, ਕਹਿਣ ਲੱਗੇ ਦੇਖਿਓ ਧਿਆਨ ਕਰਿਓ ਜੇ, ਨਾ ਸਾਜ਼ ਨਾ ਬਾਜ਼ ਨਾ ਫੌਜ ਨਾ ਫਰਸ਼, ਖੁਦਾਵੰਦ ਬਖਸ਼ਣ ਦਾ ਇਹ ਐਸ਼ ਅਰਸ਼। ਫਾਰਸੀ ਦੇ ਬੋਲ ਨੇ ਅਤੇ ਬੋਲ ਨੇ ਜ਼ਫਰਨਾਮਾ ਦੇ ਵਿੱਚੋਂ, ਉਹ ਇਤਿਹਾਸਕ ਪੱਤਰ ਜਿਹੜਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਦੀ ਵੇਲੇ ਦੇ ਹੁਕਮਰਾਨ ਨੂੰ ਸੰਬੋਧਨ ਕਰਦਿਆਂ ਹੋਇਆਂ ਲਿਖ ਕੇ ਭੇਜਿਆ ਸੀ। ਕੀ ਆਖਿਆ ਪਾਤਸ਼ਾਹ ਨੇ, ਕਹਿਣ ਲੱਗੇ ਨਾ ਸਾਜ਼ ਨਾ ਬਾਜ਼ ਨਾ ਫੌਜ ਨਾ ਫਰਸ਼, ਖੁਦਾਵੰਦ ਬਖਸ਼ਣ ਦਾ ਇਹ ਐਸ਼ ਅਰਸ਼। ਸਾਜ਼ ਬਾਜ਼ ਦੇ ਅਰਥ ਅਸੀਂ ਸਾਰਾ ਜਾਣਦੇ ਹਾਂ, ਸਮਝਦੇ ਹਾਂ, ਸਾਜ ਸਮਾਨ ਕਿਹਾ ਜਾ ਸਕਦਾ, ਜਿਵੇਂ ਅੱਜ ਕੱਲ੍ਹ ਅਸੀਂ ਨਾ ਪੰਜਾਬੀ 'ਚ ਬੋਲਣ ਲੱਗ ਪੈਂਦੇ ਸਾਜ ਸਮਾਨ, ਗੱਲ ਉਹੀ ਹੈ। ਨਾ ਫੌਜ, ਫੌਜ ਦੇ ਅਰਥ ਵੀ ਅਸੀਂ ਸਾਰੇ ਸਮਝਦੇ ਹਾਂ, ਸੈਨਾ, ਨਾ ਫਰਸ਼, ਅਤੇ ਫਰਸ਼ ਸ਼ਬਦ ਦਾ ਅਰਥ ਹੁੰਦਾ ਵਿਛਾਈ, ਜਿੱਥੇ ਅਸੀਂ ਬੈਠਦੇ ਹਾਂ। ਜੇ ਕਿਤੇ ਕੋਈ ਸਾਜ ਸਮਾਨ ਨਾ ਹੋਵੇ, ਕੋਈ ਸਵਾਰੀਆਂ ਨਾ ਹੋਣ, ਕੋਈ ਫੌਜਾਂ ਨਾ ਹੋਣ, ਕੋਈ ਫਰਸ਼ ਬਹਿਣ ਦੀ ਥਾਂ ਵੀ ਨਾ ਹੋਵੇ, ਕਿਤੇ ਮਾਛੀ ਵਾੜੇ ਦੇ ਜੰਗਲ ਹੀ ਹੋਵੇ, ਜਿੱਥੇ ਸਿਰਹਾਣਾ ਅੱਜ ਟਿੰਡ ਦਾ ਹੋਵੇ, ਜ਼ਿੰਦਗੀ ਦੀ ਐਸੀ ਬਾਤ ਵੀ ਬਣ ਸਕਦੀ ਹੈ। ਲੇਕਿਨ ਪਰਮੇਸ਼ੁਰ ਬੜਾ ਬੇਅੰਤ ਹੈ, ਬਹੁਤ ਬੇਅੰਤ ਹੈ। ਖੁਦਾਵੰਦ ਬਖਸ਼ਣ ਦਾ ਇਹ ਐਸ਼ ਅਰਸ਼, ਹੋ ਸਕਦਾ ਹੈ ਸਾਜ਼ਾਂ ਬਾਜ਼ਾਂ ਵਾਲਿਆਂ ਨੂੰ, ਹੋ ਸਕਦਾ ਹੈ ਫੌਜਾਂ ਵਾਲਿਆਂ ਨੂੰ, ਹੋ ਸਕਦਾ ਹੈ ਫਰਸ਼ਾਂ ਵਾਲਿਆਂ ਨੂੰ ਉਹ ਸੁੱਖ ਨਾ ਪ੍ਰਾਪਤ ਹੋਵੇ, ਉਹ ਐਸ਼ ਪ੍ਰਾਪਤ ਨਾ ਹੋਵੇ, ਜਿਹੜੀ ਮਾਛੀ ਵਾੜੇ ਦੇ ਜੰਗਲ ਵਿੱਚ ਇਕੱਲੇ ਹੀ ਟਿੰਡ ਦਾ ਸਿਰਹਾਣਾ ਰੱਖ ਕੇ ਲਿਟੇ ਹੋਏ ਗੁਰੂ ਗੋਬਿੰਦ ਸਿੰਘ ਦੇ ਕੋਲ ਹੈਗੀ ਹੈ, ਉਹ ਐਸ਼ਾਂ ਦੀ ਅਰਸ਼ ਦੇ ਸਕਦਾ ਹੈ। ਔਰ ਫਿਰ ਐਸ਼ਾਂ ਦੀ ਅਰਸ਼ ਦੇ ਅਰਥ ਸਮਝਾਏ ਭਾਈ ਸਾਹਿਬ ਹੋਰਾਂ ਨੇ, ਭਾਈ ਅੱਲਾ ਯਾਰ ਖਾਂ ਜੋਗੀ ਨੇ। ਮਹਾਰਾਜ ਕਹਿਣ ਲੱਗੇ, ਮਾਨਾ ਕਿ ਮੇਰੇ ਪਾਸ ਕੋਈ ਧਨ ਵੀ ਨਹੀਂ ਹੈ। ਮੰਨ ਲਿਆ ਅੱਜ ਮੇਰੇ ਪਾਸ ਧਨ ਨਹੀਂ ਹੈ, ਕਦੀ ਸੀ, ਆਉਂਦੇ ਸੀ ਹੰਸ ਰਾਮ ਵਰਗੇ ਮਾੜਾ ਜਿਹਾ ਇਨਾਮ ਦੇਈਦਾ ਸੀ, ਅਤੇ ਊਠਾਂ 'ਤੇ ਨਹੀਂ ਹਾਥੀਆਂ 'ਤੇ ਲੱਦ ਲੱਦ ਕੇ ਨਾ ਘਰ ਜਾ ਰਹੇ ਹੁੰਦੇ ਸਨ, ਅਤੇ ਰਾਜੇ ਡਰ ਕੇ ਆ ਜਾਂਦੇ ਸਨ, ਅਤੇ ਉਹਨਾਂ ਨੂੰ ਸੰਬੋਧਨ ਕਰਕੇ ਹੰਸ ਰਾਮ ਵਰਗੇ ਕਹਿੰਦੇ ਸੀ, ਬਿਰਾਜੋ ਜੇ ਨਾ ਭਾਜੋ, ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ, ਉਹ ਮੇਰੇ ਤੋਂ ਡਰ ਡਰ ਕੇ ਨਾ ਭੱਜੋ, ਮੈਂ ਕੋਈ ਹਮਲਾਵਰ ਨਹੀਂ ਹਾਂ, ਇਹ ਹਾਥੀਆਂ ਘੋੜਿਆਂ 'ਤੇ ਉਹ ਧਨ ਮੇਰਾ ਲੱਦਿਆ ਹੋਇਆ ਹੈ, ਜਿਹੜਾ ਧਨ ਗੁਰੂ ਗੋਬਿੰਦ ਸਿੰਘ ਨੇ ਬਖਸ਼ਾਂ ਕਰਕੇ ਮੇਰੀ ਝੋਲੀ ਵਿੱਚ ਪਾਇਆ ਹੈ, ਮੈਂ ਗੁਰੂ ਗੋਬਿੰਦ ਸਿੰਘ ਦਾ ਮੰਗਤਾ ਕਵੀ ਤੁਰਿਆ ਜਾ ਰਿਹਾ। ਪਾਤਸ਼ਾਹ ਕਹਿੰਦੇ ਨੇ, ਅੱਜ ਨਹੀਂ ਅਵਸਥਾ, ਧਨ ਵੀ ਨਹੀਂ ਹੈ, ਮਦਦ ਕੇ ਲੀਏ ਮੇਰੇ ਪਾਸ ਇੱਕ ਜਨ ਵੀ ਨਹੀਂ ਹੈ, ਰਾਸ਼ਨ ਕੇ ਲੀਏ ਮੇਰੇ ਪਾਸ ਇੱਕ ਕਣ ਵੀ ਨਹੀਂ ਹੈ, ਫਾਕੋਂ ਸੇ ਕੜਾਕੋਂ ਸੇ ਰਹਾ ਤਨ ਵੀ ਨਹੀਂ ਹੈ। ਇਹ ਗੱਲ ਮੰਨਣ ਵਾਲੀ ਹੈ, ਨਾ ਫੌਜ ਹੈ ਕੋਲ, ਬੰਦੇ ਨੇ ਕੋਲ, ਸਿੰਘ ਨੇ ਕੋਲ, ਆਲੇ ਦੁਆਲੇ ਖੜੋਤੇ ਜਕਾਰੇ ਗਜਾਉਣ ਵਾਲੇ ਕੋਈ ਵੀ ਨਹੀਂ ਹੈ। ਕਿਤਨੇ ਦਿਨ ਹੋ ਗਏ ਨੇ ਰੱਜ ਕੇ ਪ੍ਰਸ਼ਾਦਾ ਛਕਿਆਂ ਨੂੰ, ਕਦੀ ਜ਼ਖੀਰਾ ਹੁੰਦਾ ਸੀ, ਅੱਠ ਅੱਠ ਮਹੀਨਿਆਂ ਦਾ ਘੇਰਾ ਬਰਦਾਸ਼ਤ ਕੀਤਾ ਜਾਂਦਾ ਸੀ, ਅੱਜ ਨਹੀਂ ਹੈ। ਔਰ ਭੁੱਖਾਂ ਕੱਟ ਕੱਟ ਕੇ ਨਾ, ਭਾਈ ਦਇਆ ਸਿਆਂ ਧਰਮ ਸਿਆਂ, ਸਰੀਰ ਵਿੱਚ ਉਹ ਬਲ ਨਹੀਂ ਰਹਿ ਗਿਆ ਭੁੱਖਾਂ ਕੱਟ ਕੱਟ ਕੇ। ਫਾਕੋਂ ਸੇ ਕੜਾਕੋਂ ਸੇ ਰਹਾ ਤਨ ਵੀ ਨਹੀਂ ਹੈ, ਇਹ ਗੱਲ ਮੰਨ ਲਈ ਕਿ ਇਹਨਾਂ ਸਾਰੀਆਂ ਵਸਤੂਆਂ ਵਿੱਚੋਂ ਮੇਰੇ ਪਾਸ ਕੁਝ ਵੀ ਨਹੀਂ ਹੈ, ਲੇਕਿਨ ਬਖਸ਼ੀ ਮੇਰੇ ਅਕਾਲ ਕੀ ਵੋ ਭਗਤੀ ਤੋਂ ਹੈ ਬਾਕੀ, ਹਿਲ ਜਾਤੇ ਜਿਸੇ ਅਹਿਲ ਵੋ ਸ਼ਕਤੀ ਤੋਂ ਹੈ ਬਾਕੀ, ਬਖਸ਼ੀ ਮੇਰੇ ਅਕਾਲ ਕੀ ਵੋ ਭਗਤੀ ਤੋਂ ਹੈ ਬਾਕੀ। ਕਿਹੜੀ ਭਗਤੀ? ਕਰਤਾਰ ਦਾ ਚਿੰਤਨ। ਕਿਹੜੀ ਭਗਤੀ? ਕਰਤਾਰ ਦੇ ਨਾਲ ਜੁੜੇ ਰਹਿਣਾ। ਕਿਹੜੀ ਭਗਤੀ? ਇਹ ਸਾਰਾ ਕੁਝ ਵਾਹਿਗੁਰੂ ਜੀ ਦੇ ਹੀ ਕੌਤਕ ਵਰਤਦੇ ਨੇ, ਸਭ ਕੁਝ ਉਹਦੇ ਕੌਤਕ ਵਰਤ ਰਹੇ ਨੇ, ਕਦੀ ਦੇ ਰਿਹਾ ਹੈ, ਕਦੀ ਲੈ ਰਿਹਾ ਹੈ, ਇਹ ਉਹਦੀ ਕੌਤਕ ਵਰਤ ਰਹੇ ਨੇ। ਔਰ ਆਹ ਜਿਹੜੀ ਅਵਸਥਾ ਹੈ ਨਾ, ਜਿਸ ਵੇਲੇ ਮਨੁੱਖ ਜ਼ਿੰਦਗੀ ਦੀਆਂ ਉਤਰਾਈਆਂ ਦੇ ਵਿੱਚ ਵੀ ਉਹਦੇ ਨਾਲ ਜੁੜਿਆ ਰਹਿੰਦਾ ਅਤੇ ਸਮਝਦਾ ਹੈ ਇਹ ਵੀ ਉਹਦਾ ਹੀ ਰੰਗ ਹੈ ਨਾ, ਤਾਂ ਐਸੇ ਮਨੁੱਖ ਨੂੰ ਦੁਨੀਆਂ ਦਾ ਕੋਈ ਔਰੰਗਜ਼ੇਬ ਨਹੀਂ ਡੁਲਾ ਸਕਦਾ। ਕੋਈ ਔਰੰਗਜ਼ੇਬ ਆਨੰਦਪੁਰ ਖੋਲ ਸਕਦਾ ਹੈ, ਕੋਈ ਔਰੰਗਜ਼ੇਬ ਖਜ਼ਾਨੇ ਲੁੱਟ ਸਕਦਾ ਹੈ, ਕੋਈ ਔਰੰਗਜ਼ੇਬ ਸਭ ਕੁਝ ਢਾਲ ਸਕਦਾ ਹੈ, ਪਰ ਜਿਸ ਹਿਰਦੇ ਦੇ ਵਿੱਚ ਪਰਮੇਸ਼ੁਰ ਬੈਠਾ ਹੋਵੇ ਨਾ, ਉਸਦਾ ਆਨੰਦ ਨਹੀਂ ਲੁੱਟ ਸਕਦਾ, ਉਸਦਾ ਦਿਲ ਨਹੀਂ ਢਾਲ ਸਕਦਾ, ਉਸਦਾ ਕੁਝ ਨਹੀਂ ਵਿਗਾੜ ਸਕਦਾ। ਔਰ ਜਿਸਦਾ ਦਿਲ ਟਿਕਾਣੇ 'ਤੇ ਹੈ ਨਾ, ਉਹ ਚੜ੍ਹਦੀ ਕਲਾ ਦੇ ਵਿੱਚ ਹੈ। ਹੁਣ ਅਸੀਂ ਅੰਦਾਜ਼ਾ ਕਰ ਸਕਾਂਗੇ ਅੱਜ ਜੁੜੇ ਬੈਠੇ ਹਾਂ ਕਿ ਵਾਹਿਗੁਰੂ ਜੀ ਦੀ ਯਾਦ ਵਿੱਚ ਪਰਮੇਸ਼ੁਰ ਦੇ ਨਾਲ ਜੁੜਿਆ ਹੋਇਆ, ਉਸ ਦੇ ਚਿੰਤਨ ਵਿੱਚ ਆਇਆ, ਕਿੰਨੇ ਪ੍ਰਕਾਰ ਦੇ ਖਜ਼ਾਨੇ ਪ੍ਰਾਪਤ ਹੁੰਦੇ ਨੇ। ਕਿਤਨੇ ਪ੍ਰਕਾਰ ਦੇ। ਔਰ ਸਤਿਗੁਰੂ ਜੀ ਨੇ ਬੜੇ ਪਿਆਰ ਨਾਲ ਸਮਝਾਇਆ, ਮੇਰੇ ਮਨ ਹਰ ਹਰ ਧਿਆਏ, ਤੂੰ ਵੀ ਧਿਆਇਆ ਕਰ, ਜੁੜਿਆ ਕਰ, ਧਿਆਏਗਾ ਜੁੜੇਗਾ ਸੁੱਖ ਪਾਇਆ। ਧਿਆਉਣ ਵਾਲਿਆਂ ਨੇ ਜੁੜਨ ਵਾਲਿਆਂ ਨੇ ਸੁੱਖ ਪਾਇਆ ਹੈ, ਤੂੰ ਵੀ ਸੁੱਖ ਪਾਏਗਾ। ਹਰਿ ਹਰਿ ਨਾਮ ਨਿਧਾਨ ਹੈ ਪਿਆਰਾ, ਹਰੀ ਦਾ ਨਾਮ ਖਜ਼ਾਨਾ ਹੈ, ਗੁਰਪੁਰ ਹੈ ਮਿੱਠਾ ਲਾਇਆ। ਇਹ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੈ, ਮਿਹਰਬਾਨ ਦੀ ਬਖਸ਼ਿਸ਼ ਹੈ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ। ਰੱਬੀ ਯਾਦ ਇੰਨੀ ਮਿੱਠੀ ਹੁੰਦੀ ਹੈ, ਰੱਬੀ ਨਾਮ ਇੰਨਾ ਮਿੱਠਾ ਹੁੰਦਾ ਹੈ, ਵਾਹਿਗੁਰੂ ਜੀ ਦਾ ਚਿੰਤਨ ਇੰਨਾ ਕੁਝ ਲੈ ਕੇ ਬੈਠਾ ਹੋਇਆ ਹੈ, ਇਸ ਦਾ ਅਨੁਭਵ ਇਹ ਗੁਰੂ ਹੀ ਕਿਰਪਾ ਕਰਦੇ ਨੇ। ਔਰ ਜਿਸ ਵੇਲੇ ਗੁਰੂ ਕਿਰਪਾ ਕਰਦੇ ਨੇ ਨਾ, ਫਿਰ ਨਾ ਕੀ ਹੁੰਦਾ ਹੈ, ਜੇ ਕੋਈ ਪੁੱਛੇ ਵੀ ਸੁਣਾ ਕਿੰਨਾ ਕੁ ਮਿੱਠਾ ਹੈ, ਤੇ ਫਿਰ ਕਹਿੰਦੇ ਨੇ ਹਰਿਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿੱਠਿਆਈ। ਬਈ ਪਿਆਰਿਆ ਦੱਸਿਆ ਨਹੀਂ ਜਾ ਸਕਦਾ, ਇਹ ਤਾਂ ਹੁਣ ਮਾਣਿਆ ਹੀ ਜਾ ਸਕਦਾ ਹੈ। ਔਰ ਜਿਸ ਵੇਲੇ ਜੁੜਦਾ ਹੈ, ਇੱਕ ਹੋਰ ਬਹੁਤ ਵਿਸ਼ਾਲ ਨਜ਼ਰੀਆ, ਸਿੱਖ ਦਾ ਵਿਸ਼ਾਲ ਨਜ਼ਰੀਆ ਹੁੰਦਾ ਹੈ ਜਿਸ ਵੇਲੇ ਜੁੜਦਾ ਹੈ। ਔਰ ਵਿਸ਼ਾਲ ਨਜ਼ਰੀਆ ਕੀ ਹੈ, ਵਿਸ਼ਾਲਤਾ ਕੀ ਹੈ, ਬਾਕੀ ਸਾਰੇ ਸ਼ਬਦ ਦੇ ਵਿੱਚ ਨਾ ਇਸ ਇੱਕ ਪੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਨਾਲ ਖੋਲਿਆ, ਅੱਜ ਬਹੁਤ ਪਿਆਰ ਨਾਲ। ਔਰ ਤੁਸੀਂ ਮਹਿਸੂਸ ਕਰੋਗੇ ਕਿ ਵਾਹਿਗੁਰੂ ਜੀ ਦੇ ਨਾਲ ਜੁੜਨ ਵਾਲੇ ਦਾ ਨਜ਼ਰੀਆ ਏਡਾ ਵਿਸ਼ਾਲ ਹੋ ਜਾਂਦਾ ਹੈ। ਹੁਣੇ ਹੁਣੇ ਜ਼ਰੂਰ ਸਾਰਿਆਂ ਨੇ ਜਾਪ ਦਾ ਪਾਠ ਕੀਤਾ ਹੋਵੇਗਾ, ਜਾਪ ਸਾਹਿਬ ਜੀ ਦਾ, ਦਸਮ ਪਾਤਸ਼ਾਹ ਮਹਾਰਾਜ ਦੀ ਜੋ ਪਵਿੱਤਰ ਬਾਣੀ ਹੈ, ਨਿਤਨੇਮ ਦੇ ਕਰਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਜਿਸ ਦਾ ਪੜ੍ਹਨ ਦਾ ਆਦੇਸ਼ ਹੈ, ਨਹੀਂ ਜਿਹੜੇ ਪੜ੍ਹ ਸਕਦੇ ਸੁਣਨ ਪਿਆਰ ਦੇ ਨਾਲ, ਅਤੇ ਤੁਸਾਂ ਨੇ ਸੁਣਿਆ ਹੋਵੇਗਾ, ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ। ਹਾਂਜੀ, ਕਦੀ ਇਹ ਨਜ਼ਰੀਆ ਵੇਖਿਆ ਕਿ ਕਲੇਸ਼ ਪੈਦਾ ਕਰਨ ਵਾਲਾ, ਲੜਾਈਆਂ ਪੈਦਾ ਕਰਨ ਵਾਲਾ, ਫਸਾਦ ਪੈਦਾ ਕਰਨ ਵਾਲਾ, ਝਗੜੇ ਪੈਦਾ ਕਰਨ ਵਾਲਾ ਇਹ ਆਪ ਨਹੀਂ ਕਰ ਰਿਹਾ, ਇਸ ਦੇ ਅੰਦਰ ਕੋਈ ਹੋਰ ਬੈਠਾ ਹੋਇਆ ਹੈ। ਕਦੀ ਤੱਕਿਆ ਐਵੇਂ? ਔਰ ਸ਼ਾਂਤੀ ਵਰਤਾਉਣ ਵਾਲੇ ਤੁਰ ਪਏ, ਜਿਹੜੇ ਸ਼ਾਂਤੀ ਵਰਤਾਉਣ ਵਾਲੇ ਤੁਰ ਪਏ ਨੇ, ਉਹਨਾਂ ਦੇ ਅੰਦਰ ਕੌਣ ਹੈ? ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਅੰਦਰ ਵੀ ਕੋਈ ਆਪ ਹੀ ਬੈਠਾ ਹੋਇਆ ਹੈ। ਜੇ ਔਰੰਗਜ਼ੇਬ ਦੀ ਤੇਗ ਚੱਲ ਰਹੀ ਹੈ, ਹੁਣ ਇਤਿਹਾਸਕ ਦਿਨ ਨੇ ਇਸ ਲਈ ਮੈਂ ਉੱਥੇ ਹੀ ਬੋਲ ਰਿਹਾ, ਜੇ ਔਰੰਗਜ਼ੇਬ ਦੀ ਤੇਗ ਚੱਲ ਰਹੀ ਹੈ ਤਾਂ ਫਿਰ ਤੇਗ ਬਹਾਦਰ ਵੀ ਆ ਰਿਹਾ ਹੈ। ਇਹ ਪਿੱਛੇ ਲਿਖਿਆ ਹੋਇਆ ਪੜ੍ਹ ਰਹੇ ਹੋ ਨਾ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ। ਹਾਂਜੀ ਬੋਲੋ ਸਾਰੇ, ਸੀਸ ਦੀਆ ਪਰ ਸਿਰ ਨਾ ਦੀਆ। ਜੇ ਕੋਈ ਸਿਰ ਲੈਣ ਵਾਲਾ ਆ ਰਿਹਾ ਹੈ ਨਾ, ਤੇ ਸਿਰ ਦੇਣ ਵਾਲਾ ਵੀ ਆ ਰਿਹਾ ਹੈ, ਤੇਗ ਚਲਾਉਣ ਵਾਲਾ ਆ ਰਿਹਾ ਹੈ, ਤੇ ਤੇਗ ਬਹਾਦਰ ਵੀ ਆ ਰਿਹਾ ਸੀਸ ਦੇਣ ਵਾਲਾ। ਕਦੀ ਐਸ ਨਜ਼ਰੀਏ ਨਾਲ ਤੱਕਣਾ, ਜਿਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ। ਸਤਿਗੁਰੂ ਮਹਾਰਾਜ ਨੇ ਇਸ ਸੁੰਦਰ ਲੰਮੇਰੇ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਕੀ ਲਿਖੀਆਂ? ਗੁਰੂ ਨਾਨਕ ਸਾਹਿਬ ਨੇ ਕਹਿੰਦੇ ਨੇ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਵੇਖੇ ਵੇਸ, ਆਦ ਪੁਰਖ ਤੇਰਾ ਅੰਤ ਨਾ ਪਾਇਆ। ਜੇ ਬਾਬੇ ਦੇ ਰੂਪ ਵਿੱਚ ਤੂੰ ਵਿਚਰਦਾ ਫਿਰਦਾ ਹੈ ਤੇ ਬਾਬਰ ਦੇ ਰੂਪ ਵਿੱਚ ਵੀ ਤੂੰ ਹੀ ਹੈ, ਹੋਰ ਕੌਣ ਹੈ ਤੇਰੇ ਤੋਂ ਬਿਨਾਂ? ਆਦ ਪੁਰਖ ਤੇਰਾ ਅੰਤ ਨਾ ਪਾਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਤਨੇ ਸੁੰਦਰ ਵਿਸਥਾਰ ਦੇ ਨਾਲ ਬਚਨ ਕਰ ਰਹੇ ਨੇ। ਆਓ ਆਪਾਂ ਸਾਰੇ ਵਿਚਾਰੀਏ। ਮਾਣਯੋਗ ਭਾਈ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਕਿਰਪਾ ਕਰੋ ਸਾਰੇ ਸ਼ਬਦ ਦਾ ਪਾਠ ਇੱਕ ਵਾਰ ਫਿਰ ਸੁਣਾਓ, ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ। ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ।
ਸੁਰਠ ਮਹਲਾ ਚੌਥਾ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੋਲਾਇਆ।
ਵਾਹਿਗੁਰੂ ਜੀ ਕਿੱਡੇ ਸ਼ਕਤੀਮਾਨ ਨੇ, ਅਸੀਂ ਗੁਰੂ ਕੇ ਸਿੱਖ ਆਖਿਆ ਕਰਦੇ ਹਾਂ, ਉਹ ਸਰਬ ਸ਼ਕਤੀਮਾਨ ਨੇ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਉਹ ਸਾਹਿਬ ਐਸੇ ਸਾਹਿਬ ਨੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਔਰ ਉਹ ਏਡਾ ਵੱਡਾ ਸ਼ਕਤੀਮਾਨ ਹੈ, ਸਰਬ ਸ਼ਕਤੀਮਾਨ ਹੈ, ਆਪੇ ਕੰਡਾ। ਕੰਡਾ ਪਤਾ ਕਿਸ ਨੂੰ ਕਹਿੰਦੇ? ਜਿਸ ਨੂੰ ਅੰਗਰੇਜ਼ੀ 'ਚ ਸਕੇਲ ਕਹਿੰਦੇ ਨੇ, ਸਕੇਲ। ਪੁਰਾਣੇ ਸਮੇਂ 'ਚ ਤੱਕੜੀਆਂ ਹੁੰਦੀਆਂ ਸਨ, ਹੁਣ ਹੌਲੀ ਹੌਲੀ ਕਰਕੇ ਭਾਰ ਮਿਲਣ ਵਾਲੇ ਸਾਧਨ ਸਾਰੇ ਬਦਲ ਗਏ। ਤੱਕੜੀਆਂ ਹੁੰਦੀਆਂ ਸਨ, ਡੰਡੀ ਹੈ ਅਤੇ ਡੰਡੀ ਦੇ ਉੱਪਰ ਹੱਥ 'ਚ ਫੜਿਆ ਹੋਇਆ ਹੈ, ਉਸ ਦੇ ਵਿੱਚ ਇੱਕ ਸੂਈ ਘੁੰਮ ਰਹੀ ਹੈ। ਉਹ ਸੂਈ ਵਾਧ ਘਾਟ ਭਾਰਾਂ ਅਤੇ ਹੌਲੇ ਦਾ ਅਹਿਸਾਸ ਕਰਵਾ ਰਹੀ, ਉਹਨੂੰ ਆਖਿਆ ਗਿਆ ਕੰਡਾ। ਕੰਡਾ ਵੀ ਆਪ ਅਤੇ ਤੋਲ ਵੀ ਆਪ, ਤਰਾਜ਼ ਆਪੇ ਕੰਡਾ, ਆਪ ਤਰਾਜ਼ੀ ਅਤੇ ਤਰਾਜ਼ੀ ਤਰਾਜ਼ੂ ਭਾਵ ਤੱਕੜੀ ਵੀ ਆਪ, ਪ੍ਰਭ ਆਪੇ ਤੋਲ ਤੁਲਾਇਆ। ਅਤੇ ਉਸ ਦੇ ਵਿੱਚ ਤੋਲਣ ਵਾਲਾ ਜਿਹੜਾ ਵੱਟਾ ਹੈ ਨਾ ਤੋਲ, ਉਹ ਵੀ ਆਪ, ਜਿਸ ਨੇ ਤੁਲਾਇਆ ਪਰਮੇਸ਼ਰ ਉਹ ਵੀ ਆਪ।
ਆਪੇ ਸਾਹੋ ਆਪੇ ਵਣਜਾਰਾ,
ਸ਼ਾਹ ਵੀ ਆਪ, ਤੋਲਣ ਵਾਲਾ, ਦੇਣ ਵਾਲਾ ਵੀ ਆਪ, ਤੇ ਲੈਣ ਵਾਲਾ ਗਾਹਕ ਵਣਜਾਰਾ ਵੀ ਆਪ।
ਆਪੇ ਵਣਜ ਕਰਾਇਆ,
ਤੇ ਝੋਲੀਆਂ ਭਰਨ ਵਾਲਾ ਵੀ ਆਪ।
ਆਪੇ ਧਰਤੀ ਸਾਜੀਅਨ ਪਿਆਰੈ,
ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਿਹਰਬਾਨ ਕਹਿੰਦੇ ਨੇ ਯਾਦ ਰੱਖਿਓ ਜੇ, ਇਹ ਧਰਤੀ ਇਹ ਖੰਡਾਂ ਬ੍ਰਹਮੰਡਾਂ ਨੂੰ ਸਾਜਣ ਵਾਲਾ ਕੋਈ ਹੋਰ ਨਹੀਂ ਹੈ, ਆਪੇ ਧਰਤੀ ਸਾਜੀਅਨ ਪਿਆਰੈ। ਇਹ ਧਰਤੀ ਸਾਜੀ ਉਸੇ ਨੇ ਸਾਜੀ ਹੈ, ਅਤੇ
ਧਰਤੀ ਸਾਜੀਅਨ ਪਿਆਰੈ,
ਹਾਂਜੀ,
ਪਿੱਛੇ ਟੰਕ ਚੜਾਇਆ।
ਔਰ ਆਪ ਸਾਰੀ ਧਰਤੀ ਸਾਜ ਕੇ, ਸਾਰੀ ਸ੍ਰਿਸ਼ਟੀ ਸਾਜ ਕੇ, ਉਸ ਸਭ ਕੁਝ ਨੂੰ ਆਪਣੇ ਹੁਕਮ ਵਿੱਚ ਰੱਖਿਆ ਹੈ, ਬੈਲੈਂਸ ਵਿੱਚ ਰੱਖਿਆ ਹੈ। ਹੁਣ ਉਦਾਹਰਣ ਦਿੱਤੀ ਬੜੀ ਖੂਬਸੂਰਤ, ਸ਼ਬਦ ਵਰਤਿਆ ਸਤਿਗੁਰਾਂ ਨੇ ਟੰਕ। ਟੰਕ ਦੇ ਵਿਦਵਾਨਾਂ ਨੇ ਅਰਥ ਕੀਤੇ ਚਾਰ ਮਾਸ਼ੇ। ਤੁਹਾਨੂੰ ਸਿਆਣੇ ਸੱਜਣਾਂ ਨੂੰ, ਗੁਰਮੁਖਾਂ ਬਜ਼ੁਰਗਾਂ ਨੂੰ ਯਾਦ ਹੋਣਾ ਹੈ, ਹੁਣ ਤਾਂ ਗ੍ਰਾਮਾਂ ਦਾ ਸਿਸਟਮ ਸ਼ੁਰੂ ਹੋ ਗਿਆ ਨਾ, ਮੀਟ੍ਰਿਕ ਜਿਹਨੂੰ ਸਿਸਟਮ ਆਖਦੇ, ਮੀਟ੍ਰਿਕ ਸਿਸਟਮ ਸ਼ੁਰੂ ਹੋ ਗਿਆ। ਪਹਿਲਾਂ ਤੋਲੇ ਹੁੰਦੇ ਸਨ, ਤੋਲਿਆਂ ਤੋਂ ਸ਼ਟਾਂਕਾਂ ਹੁੰਦੀਆਂ ਸਨ, ਸ਼ਟਾਂਕਾਂ ਤੋਂ ਸ਼ੇਰ ਹੁੰਦੇ ਸਨ। ਇੱਕ ਸ਼ੇਰ ਦੀਆਂ 16 ਸ਼ਟਾਂਕਾਂ, ਅਤੇ ਇੱਕ ਸ਼ਟਾਂਕ ਦੇ ਵਿੱਚ ਕਿੰਨੇ ਤੋਲੇ ਹੁੰਦੇ ਸਨ? 5 ਤੋਲੇ, ਅਤੇ ਇੱਕ ਤੋਲੇ ਦੇ ਵਿੱਚ 12 ਮਾਸ਼ੇ, ਇੱਕ ਮਾਸ਼ਿਆਂ ਦੀ 8 ਰੱਤੀ। ਜਿਵੇਂ ਅੱਜ ਕੱਲ੍ਹ ਤੋਲਾ, ਅੱਜ ਵੀ ਤੋਲਾ ਆਖਿਆ ਜਾਂਦਾ ਹੈ, ਅਤੇ ਅੱਜ ਕੱਲ੍ਹ ਤੋਲੇ ਦਾ ਜਿਹੜਾ ਵੇਟ ਹੈ, ਵਜ਼ਨ ਹੈ, ਉਹ 10 ਮਾਸ਼ੇ, 10 ਗ੍ਰਾਮ ਆਖ ਲਿਆ ਗਿਆ। ਪਹਿਲਾਂ ਸਮਿਆਂ ਦੇ ਵਿੱਚ ਇਹ 10 ਨਹੀਂ 12 ਹੁੰਦਾ ਸੀ, ਅਤੇ ਜੇ 12 ਮਾਸ਼ਿਆਂ ਦਾ ਤੋਲਾ ਹੋਵੇ ਤਾਂ ਇਸਦਾ ਮਤਲਬ ਇਹ ਹੋਇਆ ਕਿ 12 ਗ੍ਰਾਮਾਂ ਦਾ ਇੱਕ ਤੋਲਾ ਹੋਇਆ, ਅਤੇ ਟੰਕ ਹੋਇਆ 4 ਮਾਸ਼ਿਆਂ ਦਾ। ਹੁਣ ਇਹ ਗੱਲ ਸੋਚੀ ਜਾ ਸਕਦੀ ਹੈ ਕਿ 4 ਗ੍ਰਾਮ ਇੱਕ ਪਾਸੇ ਪਏ ਹੋਣ, 100 ਗ੍ਰਾਮ ਦੂਜੇ ਪਾਸੇ ਪਿਆ ਹੋਵੇ, ਅਤੇ 100 ਗ੍ਰਾਮ ਵਾਲਾ ਪਲੜਾ ਹੌਲਾ ਹੋ ਕੇ ਉੱਚਾ ਉੱਠ ਜਾਵੇ ਅਤੇ 4 ਗ੍ਰਾਮ ਵਾਲਾ ਪਲੜਾ ਥੱਲੇ ਚਲਾ ਜਾਵੇ, ਇਹ ਗੱਲ ਸੰਭਵ ਹੋ ਸਕਦੀ ਹੈ? ਅਸੀਂ ਸਾਰੇ ਕਹਾਂਗੇ ਹੱਦ ਹੋ ਗਈ ਗਿਆਨੀ ਜੀ, 4 ਗ੍ਰਾਮ 4 ਗ੍ਰਾਮ ਹੁੰਦੇ ਨੇ, 100 ਗ੍ਰਾਮ 100 ਗ੍ਰਾਮ ਹੁੰਦਾ ਹੈ, ਇਹ ਗੱਲ ਕਿਵੇਂ ਹੋ ਸਕਦੀ ਹੈ? ਲੇਕਿਨ ਵਾਹਿਗੁਰੂ ਜੀ ਬੜੇ ਬੇਅੰਤ ਨੇ, ਇਹ ਗ੍ਰਾਮਾਂ ਦੀ ਤਾਂ ਲੋੜ ਹੈ ਹੀ ਕੋਈ ਨਹੀਂ ਹੈ, ਇਹ ਟੰਕ ਦੀ ਲੋੜ ਵੀ ਨਹੀਂ ਹੈ। ਜੇ ਉਸਦੀ ਮੌਜ ਹੋਵੇ ਨਾ, ਤੇ ਬਿਨਾਂ ਟੰਕ ਤੋਂ ਹੀ ਇਹ ਛਾਬਾ ਭਾਰਾ ਕਰ ਸਕਦਾ, ਤੇ ਉਹ ਛਾਬਾ ਜਿਹੜਾ ਅਸਮਾਨ ਨੂੰ ਚੜਾ ਸਕਦਾ, ਧਰਤੀ ਵਾਲਾ ਛਾਬਾ। ਇੱਥੇ 4 ਮਾਸਿਆਂ ਦੀ ਵੀ ਲੋੜ ਕੋਈ ਨਹੀਂ, 4 ਰਤੀਆਂ ਦੀ ਵੀ ਲੋੜ ਕੋਈ ਨਹੀਂ, ਉੱਥੇ ਤਾਂ ਕੇਵਲ ਹੁਕਮ ਦੀ ਲੋੜ ਹੈ। ਨੀਕੀ ਕੀਰੀ ਮੈਂ ਕੱਲ ਰੱਖ ਹੈ, ਬੋਲੋ ਸਾਰੇ, ਨੀਕੀ ਕੀਰੀ ਮੈਂ ਕੱਲ ਰੱਖ ਹੈ। ਕੱਲ ਨਾਮ ਹੈ ਸ਼ਕਤੀ ਦਾ, ਨਿੱਕੀ ਜੀ ਕੀੜੀ ਵਿੱਚ ਸ਼ਕਤੀ ਰੱਖ ਦੇਵੇ। ਪਸਮ ਕਰਾਂ ਲਸ਼ਕਰ ਕੋਟ ਲੱਖ ਹੈ, ਜਿਸ ਕਾ ਸਾਸ ਨਾ ਕੱਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ। ਚੇਤਾ ਰੱਖਿਓ ਜੇ ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਅੱਗੇ ਚੜ੍ਹਦਿਆਂ ਕੀ ਬਚਨ ਕੀਤਾ ਜੀ?
ਮੇਰੇ ਮਨ ਹਰ ਹਰ ਧਿਆਈ ਸੁਖ ਪਾਇਆ।
ਐ ਮੇਰੇ ਮਨ ਕਰਤਾਰ ਨੂੰ ਚੇਤੇ ਕਰ ਤੇ ਜਿਨ੍ਹਾਂ ਨੇ ਚੇਤੇ ਕੀਤਾ ਉਹਨਾਂ ਨੇ ਸੁਖ ਪਾਇਆ।
ਹਰ ਹਰ ਨਾਮ ਨਿਧਾਨ ਹੈ ਪਿਆਰਾ।
ਵਾਹਿਗੁਰੂ ਜੀ ਦਾ ਨਾਮ ਜੋ ਹੈ, ਯਾਦ ਹੈ ਜੋ, ਉਹ ਬੜੀ ਮਿੱਠੀ ਹੈ, ਖਜ਼ਾਨਾ ਹੈ।
ਗੁਰਪੂਰੈ ਮੀਠਾ ਲਾਇਆ।
ਹਰ ਉਸ ਦੀ ਮਿਠਾਸ ਦਾ ਅਨੁਭਵ ਕਰਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ।
ਰਹਾਉ ਆਪੇ ਧਰਤੀ ਆਪ ਜਲ ਪਿਆਰਾ।
ਕਮਾਲ ਦੀ ਗੱਲ ਇਹ ਹੈ ਕਿ ਧਰਤੀ ਵੀ ਬਣਾਈ, ਉਹਨੂੰ ਆਪਣੇ ਕੰਟਰੋਲ ਵਿੱਚ ਰੱਖਿਆ ਤੇ ਧਰਤੀ ਦੇ ਨਾਲ ਨਾਲ ਪਾਣੀ ਵੀ ਪੈਦਾ ਕਰ ਦਿੱਤਾ। ਹਾਂਜੀ,
ਆਪੇ ਕਰੇ ਕਰਾਇਆ।
ਔਰ ਇਹ ਧਰਤੀ ਬਣਾ ਕੇ ਤੇ ਪਾਣੀ ਕਿਸੇ ਹੋਰ ਨੇ ਨਹੀਂ ਬਣਾਇਆ, ਪਾਣੀ ਬਣਾ ਕੇ ਤੇ ਧਰਤੀ ਕਿਸੇ ਹੋਰ ਨੇ ਨਹੀਂ ਬਣਾਈ। ਤੇ ਫਿਰ ਇੱਕ ਹੋਰ ਗੱਲ ਹੈ, ਇਹ ਨਹੀਂ ਕਿ ਪਾਣੀ ਅਲੱਗ ਤੁਰਿਆ ਫਿਰਦਾ ਤੇ ਧਰਤੀ ਅਲੱਗ ਤੁਰੀ ਫਿਰਦੀ ਹੈ। ਸਾਰੀ ਧਰਤੀ ਦੇ ਥੱਲੇ ਪਾਣੀ, ਸਾਰੀ ਧਰਤੀ ਦੇ ਆਲੇ ਦੁਆਲੇ ਪਾਣੀ। ਲੇਕਿਨ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ ਧਿਆਨ ਰੱਖਿਓ ਜੇ, ਉਹ ਕਿਹੜੀ ਜੀ?
ਆਪੇ ਹੁਕਮ ਵਰਤਦਾ ਪਿਆਰਾ।
ਉਹ ਆਪ ਹੀ ਆਪਣੇ ਹੁਕਮ ਨੂੰ ਵਰਤਾਉਂਦਾ ਹੈ, ਆਰਡਰ ਨੂੰ ਵਰਤਾਉਂਦਾ ਹੈ, ਤਰਤੀਬ ਨੂੰ ਵਰਤਾਉਂਦਾ ਹੈ। ਹਾਂਜੀ,
ਜਲ ਮਾਟੀ ਬੰਦ ਰਖਾਇਆ।
ਔਰ ਉਸਦੇ ਹੁਕਮ ਦਾ ਖੇਲ ਹੈ ਕਿ 3/4 ਪਾਣੀ ਹੋਣ ਦੇ ਬਾਵਜੂਦ ਆਲੇ ਦੁਆਲੇ, ਸਾਰੀ ਧਰਤੀ ਦੇ ਥੱਲੇ ਪਾਣੀ ਹੋਣ ਦੇ ਬਾਵਜੂਦ, ਕਦੀ ਕਿਸੇ ਨੇ ਨਹੀਂ ਸੁਣਿਆ ਕਿ ਧਰਤੀ ਮੁੱਕ ਗਈ ਹੈ, ਧਰਤੀ ਖੁਰ ਗਈ ਹੈ, ਧਰਤੀ ਖੁਰ ਜਾਏਗੀ। ਪਾਤਸ਼ਾਹ ਕਹਿੰਦੇ ਨੇ ਵੈਸੇ ਧਰਤੀ ਖੁਰ ਜਾਣੀ ਚਾਹੀਦੀ ਸੀ, ਜੇ ਧਰਤੀ ਦੇ ਥੱਲੇ ਪਾਣੀ ਹੈ, ਧਰਤੀ ਦੇ ਆਲੇ ਦੁਆਲੇ ਪਾਣੀ ਹੈ, ਤੇ ਖੁਰ ਜਾਣੀ ਚਾਹੀਦੀ ਸੀ, ਗੱਲ ਨਿਬੜ ਜਾਣੀ ਚਾਹੀਦੀ ਸੀ। ਕਹਿੰਦੇ ਨੇ ਐਸਾ ਹੋ ਨਹੀਂ ਸਕਦਾ। ਪਤਾ ਕਿਉਂ ਨਹੀਂ ਹੋ ਸਕਦਾ? ਆਪੇ ਹੁਕਮ ਵਰਤਦਾ ਪਿਆਰਾ। ਜਿਸ ਵਾਹਿਗੁਰੂ ਜੀ ਨੇ ਧਰਤੀ ਪੈਦਾ ਕੀਤੀ ਹੈ ਨਾ, ਉਸੇ ਨੇ ਪਾਣੀ ਪੈਦਾ ਕੀਤਾ ਹੈ, ਤੇ ਜਿਸ ਨੇ ਪਾਣੀ ਪੈਦਾ ਕੀਤਾ ਹੈ ਨਾ, ਪਾਣੀ ਨੂੰ ਆਪਣੀ ਥਾਂ 'ਤੇ ਰੱਖਿਆ ਹੈ ਤੇ ਧਰਤੀ ਨੂੰ ਆਪਣੀ ਥਾਂ 'ਤੇ ਰੱਖਿਆ ਹੈ। ਔਰ
ਆਪੇ ਹੀ ਭਉ ਪਾਇੰਦਾ ਪਿਆਰਾ, ਬਨ ਬੱਕਰੀ ਸੀ ਹਟਾਇਆ।
ਵਾਹਿਗੁਰੂ ਜੀ ਆਪ ਹੀ ਕਿਰਪਾ ਕਰਦੇ ਨੇ, ਇੰਨਾ ਭਉ ਪਾ ਦਿੰਦੇ ਨੇ। ਇੱਥੇ ਭਉ ਨਾਮ ਹੈ ਹੁਕਮ ਦਾ। ਜਿਵੇਂ ਅਸੀਂ ਹੁਣੇ ਅੰਦਰ ਆਸਾ ਕੀ ਵਾਰ ਕੀਰਤਨ ਸੁਣਿਆ ਹੋਵੇਗਾ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾਂਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ਼। ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਰਹਿੰਦੇ ਨੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇਹ ਸਭ ਕੁਝ ਉਸਦੇ ਹੁਕਮ ਦੇ ਵਿੱਚ ਹੈ। ਆਸਮਾਨ ਤੋਂ ਕਦੀ ਦੇਖਣਾ ਤਾਰੇ ਟੁੱਟਦਿਆਂ ਨੂੰ? ਇੱਕ ਸਿਆਣਾ ਨੌਜਵਾਨ ਮੈਨੂੰ ਸਮਝਾਉਣ ਲੱਗਾ, ਗਿਆਨੀ ਜੀ ਇਹ ਤਾਰਾ ਪਤਾ ਕਿਉਂ ਟੁੱਟਦਾ ਹੈ? ਇਹ ਤਾਰਾ ਇਸ ਲਈ ਟੁੱਟਦਾ ਹੈ ਕਿ ਵਾਹਿਗੁਰੂ ਜੀ ਨੇ ਜਿਹੜਾ ਉਹਦੇ ਵਾਸਤੇ ਮਾਰਗ ਨਿਸ਼ਚਿਤ ਕੀਤਾ ਹੈ ਨਾ, ਯੂਨੀਕ ਪਾਥ, ਇਹ ਉਸ ਮਾਰਗ ਨੂੰ ਛੱਡ ਗਿਆ। ਜਿਸ ਵੇਲੇ ਛੱਡਿਆ, ਗੁਰੂ ਦੇ ਪਰਮੇਸ਼ਰ ਦੇ ਹੁਕਮ ਵਾਲੇ ਨੇ ਪਿੱਠ ਕੀਤੀ, ਮੁੱਕ ਗਿਆ, ਖਤਮ ਹੋ ਗਿਆ। ਜੇ ਜਿਉਂਦੇ ਰਹਿਣਾ ਹੈ ਨਾ, ਤਾਂ ਹੁਕਮ ਦੇ ਵਿੱਚ ਰਹਿਣਾ ਹੋਏਗਾ, ਹੁਕਮ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਇਹ ਵਾਹਿਗੁਰੂ ਜੀ ਦਾ ਇੱਕ ਖੇਲ ਹੈ। ਬੰਨ ਬੱਕਰੀ ਸ਼ੀਂਹ ਅੰਡਾਇਆ, ਉਹਦੀ ਮੌਜ ਆ ਜਾਵੇ ਨਾ, ਤੇ ਬੱਕਰੀ ਦੇ ਕੋਲੋਂ ਸ਼ੀਂਹ ਨੂੰ ਬਣਾ ਸਕਦਾ ਹੈ। ਬੱਕਰੀ ਚਾਰਦੀ ਫਿਰਦੀ ਹੈ ਸ਼ੇਰਾਂ ਨੂੰ ਜੀ।
ਆਪੇ ਕਾਸ਼ਟ ਆਪ ਹਰ ਪਿਆਰਾ।
ਸਤਿਗੁਰੂ ਜੀ ਨੇ ਹੋਰ ਉਦਾਹਰਣ ਦਿੱਤੀ, ਧਿਆਨ ਰੱਖਿਓ ਜੇ, ਲੱਕੜ ਵੀ ਆਪ ਹੈ। ਹਾਂਜੀ,
ਵਿੱਚ ਕਾਸ਼ਟ ਅਗਨ ਰਖਾਇਆ,
ਤੇ ਲੱਕੜ ਦੇ ਵਿੱਚ ਅੱਗ ਵੀ ਆਪ ਹੈ। ਅਸੀਂ ਕੋਈ ਵੀ ਸੱਜਣ ਥੋੜ੍ਹੀ ਬੁੱਧੀ ਵਾਲਾ ਵੀ ਜਾਣਦਾ ਹੈ, ਲੱਕੜ ਦਾ ਨਾਮ ਕੋਈ ਹੋਵੇ, ਰੁੱਖ ਦਾ ਨਾਮ, ਬੂਟੇ ਦਾ ਨਾਮ ਕੋਈ ਹੋਵੇ, ਪਰ ਹਰੇਕ ਪ੍ਰਕਾਰ ਦੇ ਬੂਟੇ ਵਿੱਚ, ਬਨਸਪਤੀ ਵਿੱਚ, ਸਾਰੀਆਂ ਵਿੱਚ ਅੱਗ ਹੈ, ਸਾਰੀ ਬਨਸਪਤੀ 'ਚ ਅੱਗ ਹੈ। ਲੇਕਿਨ ਅੱਗ ਬਲਦੀ ਨਹੀਂ, ਅੱਗ ਜਲਦੀ ਨਹੀਂ, ਅੱਗ ਲੱਕੜ ਨੂੰ ਜਲਾ ਨਹੀਂ ਰਹਿੰਦੀ, ਜਲਾ ਨਹੀਂ ਸਕਦੀ। ਕਿਉਂ ਨਹੀਂ ਜਲਾ ਸਕਦੀ? ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ, ਅਤੇ
ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਨਾ ਸਕੈ ਜਲਾਇਆ।
ਵਾਹਿਗੁਰੂ ਜੀ ਆਪ ਆਪਣਾ ਹੁਕਮ ਵਰਤਾਉਂਦੇ ਨੇ, ਤੇ ਉਹਨਾਂ ਦੇ ਭੈ ਦੇ ਵਿੱਚ ਅੱਗ ਜਿਹੜੀ ਹੈ ਨਹੀਂ ਜਲਾ ਸਕਦੀ।
ਆਪੇ ਮਾਰ ਜੀਵਾਂ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ।
ਵਾਹਿਗੁਰੂ ਜੀ ਆਪ ਹੀ ਮਾਰ ਕੇ ਜਿਵਾਉਂਦੇ ਨੇ, ਤੇ ਜਿਤਨੇ ਜੀ ਸਾਹ ਲੈਂਦੇ ਨੇ, ਸਵਾਸ ਲੈਂਦੇ ਨੇ, ਬਰੀਦ ਕਰਦੇ ਨੇ, ਇਹ ਸਾਰੇ ਉਸ ਦੇ ਹੁਕਮ ਦੇ ਅਨੁਸਾਰ ਸਵਾਸ ਲੈਂਦੇ ਨੇ।
ਆਪੇ ਤਾਣ ਦੀ ਬਾਣ ਹੈ ਪਿਆਰਾ।
ਵਾਹਿਗੁਰੂ ਜੀ ਆਪ ਹੀ ਸ਼ਕਤੀ ਨੇ, ਆਪ ਹੀ ਸ਼ਕਤੀ ਵਰਤਾਉਣ ਵਾਲੇ, ਹੁਕਮ ਕਰਨ ਵਾਲੇ, ਦੀਵਾਨ ਨਾਮ ਹੈ ਹਾਕਮ ਦਾ, ਹਕੂਮਤ ਕਰਨ ਵਾਲੇ ਨੇ।
ਆਪੇ ਕਾਰੇ ਲਾਇਆ,
ਆਪ ਹੀ ਉਹਨਾਂ ਨੇ ਆਪਣੇ ਕਾਰੇ ਲਾਇਆ ਹੋਇਆ ਹੈ।
ਜਿਉਂ ਆਪ ਚਲਾਏ ਤਿਉਂ ਚੱਲੀਏ ਪਿਆਰੇ।
ਸਤਿਗੁਰੂ ਕਹਿੰਦੇ ਨੇ ਜਿਵੇਂ ਉਹ ਆਪ ਚਲਾਉਂਦਾ ਹੈ ਉਵੇਂ ਹੀ ਅਸੀਂ ਚੱਲਦੇ ਹਾਂ, ਉਵੇਂ ਹੀ ਚੱਲਣਾ ਚਾਹੀਦਾ ਹੈ।
ਜਿਉਂ ਹਰ ਪ੍ਰਭ ਮੇਰੇ ਪਾਇਆ,
ਜਿਵੇਂ ਹਰੀ ਪ੍ਰਭੂ ਨੂੰ ਮੇਰੇ ਨੂੰ ਪਾਉਂਦਾ ਹੈ।
ਆਪੇ ਜੰਤੀ ਜੰਤ ਹੈ ਪਿਆਰਾ।
ਸਤਿਗੁਰੂ ਮਹਾਰਾਜ ਅੰਤਿਮ ਬਚਨ ਜਾ ਕੇ ਕਰਦੇ ਨੇ, ਕਹਿੰਦੇ ਨੇ ਆਪੇ ਜੰਤੀ ਜੰਤ ਹੈ ਪਿਆਰਾ। ਜੰਤ ਨਾਮ ਹੈ ਯੰਤਰ ਦਾ, ਯੰਤਰ ਨਾਮ ਹੈ ਕਲਾ ਦਾ, ਯੰਤਰ ਨਾਮ ਹੈ ਵਾਜੇ ਦਾ। ਜਿਵੇਂ ਇਹਨੂੰ ਅਸੀਂ ਹਾਰਮੋਨੀਅਮ ਨੂੰ ਵਾਜਾ ਕਹਿੰਦੇ ਹਾਂ ਨਾ, ਵਾਜਾ ਹੁਣ ਵੀ ਕੋਲ ਪਿਆ ਹੈ ਪਰ ਹੁਣ ਆਵਾਜ਼ ਨਹੀਂ ਆ ਰਹੀ। ਕਾਰਨ ਕੀ ਹੈ? ਹੁਣ ਵਜਾਉਣ ਵਾਲਾ ਨਹੀਂ ਹੈਗਾ, ਇਹਨੂੰ ਵਜਾ ਨਹੀਂ ਰਿਹਾ, ਹਰਕਤ ਨਹੀਂ ਦੇ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਯਾਦ ਰੱਖਿਓ ਜੇ ਇਹ ਜੀਵ ਜਿੰਨੇ ਨੇ ਇਹ ਸਾਰੇ ਯੰਤਰ ਨੇ, ਇਹ ਸਾਰੇ ਉਹਦੇ ਵਾਜੇ ਨੇ, ਲੇਕਿਨ ਵੱਜਦੇ ਉਸ ਵੇਲੇ ਨੇ ਜਿਸ ਵੇਲੇ ਵਜਾਉਣ ਵਾਲਾ ਜੰਤਰੀ ਵਜਾਉਂਦਾ ਹੈ। ਜਿਵੇਂ ਵਜਾਉਂਦੇ ਨੇ ਉਵੇਂ ਹੀ ਵੱਜਦੇ ਨੇ। ਆਪੇ ਜੰਤੀ ਜੰਤ ਹੈ ਪਿਆਰਾ,
ਜਨ ਨਾਨਕ ਵਜਹੇ ਵਜਾਇਆ।
ਉਵੇਂ ਹੀ ਸਾਰੇ ਅਸੀਂ ਵੱਜਦੇ ਹਾਂ। ਔਰੰਗਜ਼ੇਬ ਵਰਗੇ ਘੇਰੇ ਪਾ ਲੈਣ, ਚਮਕੌਰ ਦੀ ਗੜੀ ਵਿੱਚ ਘੇਰ ਲੈਣ, ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਕਹਿੰਦੇ ਨੇ ਉੱਥੇ ਬੈਠ ਕੇ ਦਿਆਲਪੁਰੇ, ਕਹਿੰਦੇ ਨੇ ਓਏ ਔਰੰਗਜ਼ੇਬਾ ਤੂੰ ਚਾਹੁੰਦਾ ਸੈਂ ਵੀ ਕੋਈ ਵੀ ਸਬੱਬ ਬਣੇ ਨਾ, ਮੈਂ ਕਿਸੇ ਸਬੱਬ ਦੇ ਰਾਹੀਂ ਗੁਰੂ ਗੋਬਿੰਦ ਸਿੰਘ ਨੂੰ ਨਿਕਲਣ ਨਹੀਂ ਦੇਣਾ। 40 ਭੁੱਖਣ ਭਾਣਿਆਂ ਨੂੰ ਘੇਰਾ ਪਾ ਲਿਆ ਤੇਰੀਆਂ ਫੌਜਾਂ ਨੇ, ਸਭ ਕੁਝ ਹੋ ਗਿਆ, ਲੇਕਿਨ ਅੱਜ ਤੂੰ ਇੱਥੇ ਆਇਆ ਹੁੰਦਾ ਜਿਵੇਂ ਮੇਰੇ ਨਾਲ ਵਾਅਦਾ ਕੀਤਾ ਸੀ, ਅੱਜ ਤੂੰ ਇੱਥੇ ਆਇਆ ਹੁੰਦਾ ਦਿਆਲਪੁਰੇ ਵੇਖਦਾ, ਤੇ ਤੂੰ ਵੇਖਦਾ ਨਾ ਪੇ ਚੀਜ਼ ਦਾ ਮੂਹੇ ਨਾ ਰੰਜੀ ਦਾ ਤਨ, ਕਿ ਬੇਰੂ ਖੁਦਾ ਬੁਰਦ ਦੁਸ਼ਮਣ ਸ਼ਿਕਨ। ਅੱਜ ਵੇਖਦਾ ਗੋਬਿੰਦ ਸਿੰਘ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ, ਗੋਬਿੰਦ ਸਿੰਘ ਦੇ ਸਰੀਰ ਨੂੰ ਤਾਂ ਜ਼ਰਾ ਜ਼ਖਮ ਵੀ ਨਹੀਂ ਆਇਆ। ਔਰ ਮਤ ਭੁੱਲੀ ਕਿ ਗੋਬਿੰਦ ਸਿੰਘ ਨੇ ਕੋਈ ਕਰਾਮਾਤ ਕੀਤੀ ਹੈ। ਗੋਬਿੰਦ ਸਿੰਘ ਨੂੰ ਪਤਾ ਕਿਸ ਨੇ ਕੱਢ ਕੇ ਲਿਆਂਦਾ ਹੈ? ਕਿਸੇ ਹੋਰ ਨੇ ਕੱਢ ਕੇ ਨਹੀਂ ਲਿਆਂਦਾ, ਤੇਰੇ ਖੁਦਾ ਨੇ ਕੱਢ ਕੇ ਲਿਆਂਦਾ ਹੈ, ਜਿਹਨੂੰ ਤੂੰ ਖੁਦਾ ਮੰਨ ਮੰਨ ਕੇ ਤੇ ਜਿਹਦੇ ਅੱਗੇ ਸਜਦੇ ਕਰਦਾ ਹੈ ਨਾ, ਤੂੰ ਖੁਦਾ ਪ੍ਰਸਤ ਹੋ ਕੇ, ਖੁਦਾ ਪ੍ਰਸਤ ਕਹਾ ਕੇ ਇੰਨੇ ਜ਼ੁਲਮ ਕਰੇ, ਇੰਨੇ ਵਾਅਦੇ ਕਰੇ ਸਾਡੇ ਤੇ, ਲੇਕਿਨ ਯਾਦ ਰੱਖੀ ਜੇ ਉਹਨੂੰ ਮਨਜ਼ੂਰ ਹੋਵੇ ਨਾ, ਉਹਨੂੰ ਪ੍ਰਵਾਨ ਹੋਵੇ, ਤੇ ਖੁਦਾ ਹੀ ਕੱਢ ਕੇ ਗੋਬਿੰਦ ਸਿੰਘ ਨੂੰ ਲੈ ਜਾਂਦਾ ਹੈ ਕਿ ਬੇਰੂ ਖੁਦਾ ਵਰਦੋ ਦੁਸ਼ਮਣ ਸ਼ਿਕਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਜ ਰਹਾਓ ਦੀਆਂ ਪੰਗਤੀਆਂ ਵਿੱਚ ਇਹ ਬਚਨ ਕਰਦੇ ਨੇ, ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਕਿਸੇ ਬੰਦੇ ਵੱਲ ਧਿਆਨ ਨਾ ਦਿਓ, ਕਿਸੇ ਬੰਦੇ ਦੀ ਪਰਵਾਹ ਨਾ ਕਰੋ, ਕੇਵਲ ਕਰਤਾਰ ਦੇ ਅੱਗੇ ਝੁਕੋ, ਕਰਤਾਰ ਨੂੰ ਯਾਦ ਕਰੋ। ਔਰ ਜਿਹੜਾ ਕਰਤਾਰ ਨੂੰ ਯਾਦ ਕਰੇਗਾ ਨਾ, ਕਰਤਾਰੀ ਯਾਦ ਕੀ ਹੈ? ਹਰ ਹਰ ਨਾਮ ਨਿਦਾਨ ਹੈ ਪਿਆਰਾ, ਵਾਹਿਗੁਰੂ ਦੀ ਯਾਦ ਖਜ਼ਾਨਾ ਹੈ, ਗੁਰਪੂਰਾ ਮਿੱਠਾ ਲਾਇਆ। ਇਹ ਜਿਉਂ ਜਿਉਂ ਗੁਰੂ ਦੇ ਕੋਲ ਆ ਕੇ ਅਸੀਂ ਬੈਠੀਏ ਨਾ, ਤਿਉਂ ਤਿਉਂ ਸਾਨੂੰ ਮਿੱਠਾ ਲੱਗਦਾ ਹੈ, ਤਿਉਂ ਤਿਉਂ ਹੀ ਇਸ ਦਾ ਸਵਾਦ ਆਉਂਦਾ ਹੈ ਅਤੇ ਆਨੰਦ ਆਉਂਦਾ ਹੈ। ਸ਼ਬਦ ਦੇ ਅੰਤ ਦੀਆਂ ਪੰਕਤੀਆਂ ਇੱਕ ਵਾਰ ਫਿਰ ਦੁਹਰਾਈਏ, ਸਮਾਂ ਹੋ ਗਿਆ ਹੈ, ਸਮਾਪਤੀ ਕਰੀਏ ਆਪਾਂ।
ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਕਾਰੇ ਲਾਇਆ, ਜਿਉਂ ਆਪ ਚਲਾਏ ਤਿਉਂ ਚੱਲੀਐ ਪਿਆਰੇ, ਜਿਉਂ ਹਰ ਪ੍ਰਭ ਮੇਰੇ ਪਾਇਆ।
ਆਪੇ ਜੰਤੀ ਜੰਤ ਹੈ ਪਿਆਰਾ,
ਜਨ ਨਾਨਕ ਵਜੇ ਵਜਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਤੂੰ